ਗੁਰੂ ਸਾਹਿਬ ਜੀ ਗੁਰੂ ਨਾਨਕ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੇ ਅਮਰਦਾਸ ਹਿਰਦੈ ਨਿਤ ਧਿਆਵਾ ਸ਼੍ਰੀ ਗੁਰੂ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਸ਼੍ਰੀ ਹਰਿ ਗੋਬਿੰਦ ਸੋਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾ ਬਹੁ ਤੇਗ ਬਹਾਦਰ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਾਰਾ ਪਰ ਪੁੰਨ ਪੁੰਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਨਾਮ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਧਦ ਬੰਦਹੁ ਕਰ ਅਨੁਰਾਗ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਇ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਪਰਮੇਸ਼ਰ ਕੀਰਤ ਠਾਣੀ ਰੁਚਿਰ ਬੇਭੂਖਨ ਤਿਸ ਗੁਰਬਾਣੀ ਜੋ ਇਹ ਬਾਵਨ ਬਰਨੀ ਬਣੀ ਸ਼ੁਭਤ ਜੜਾਉ ਹੀਰਨ ਮਨੀ ਸ਼੍ਰੀ ਪਰਮੇਸ਼ਰ ਕੀਰਤ ਠਾਣੀ
ਪਰਮ ਸਨਮਾਨ ਯੋਗ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਿ ਸੰਗਤ ਵਡਭਾਗੇ ਹਾਂ ਰੋਜ਼ ਵਾਂਗ ਸਤਸੰਗਤ ਕਰਨ ਦਾ ਸੁਭਾਗਾ ਸਮਾਂ ਨਸੀਬ ਹੋਇਆ ਹੈ। ਰੁਜ਼ੇਵਿਆਂ ਭਰੀ ਜ਼ਿੰਦਗੀ ਚੋਂ ਵਕਤ ਕੱਢ ਕੇ ਦੁਨਿਆਵੀ ਕੰਮਾਂ ਕਾਰਾਂ ਚੋਂ ਵਕਤ ਕੱਢ ਕੇ ਦੂਰੋਂ ਨੇੜਿਓਂ ਚੱਲ ਕੇ ਬਹੁਤ ਸੁੰਦਰ ਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਜੁਗੋ ਜੁਗ ਅਟਲ ਚਾਵਰ ਛਤਰ ਤਖਤ ਦੇ ਮਾਲਕ ਦੀਨ ਦੁਨੀਆਂ ਦੇ ਦਾਤੇ ਸ਼ਬਦ ਗੁਰੂ ਸ਼ਬਦ ਅਵਤਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਮੁਕੱਦਸ ਗੋਦ ਅੰਦਰ ਜੁੜ ਬੈਠ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਗੁਰਬਾਣੀ ਪਾਠ ਉਪਰੰਤ ਗੁਰਬਾਣੀ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਨੇ ਭਾਈ ਜਰਨੈਲ ਸਿੰਘ ਤਿੰਨਾਂ ਦੇ ਕੀਰਤਨੀ ਜਥੇ ਪਾਸੋਂ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਸਮਾਂ ਹੋਇਆ ਹੈ ਲੜੀਵਾਰ ਇਤਿਹਾਸਕ ਕਥਾ ਦੀ ਸਾਂਝ ਪਾਉਣ ਦਾ। ਆਓ ਸੁਰਤੀਆਂ ਬਿਰਤੀਆਂ ਕਰਕੇ ਲੜੀਵਾਰ ਇਤਿਹਾਸਕ ਪ੍ਰਸੰਗ ਨਾਲ ਜੁੜਨਾ ਕਰੀਏ। ਲੜੀਵਾਰ ਇਤਿਹਾਸ ਵਿੱਚੋਂ ਕੱਲ੍ਹ ਤੱਕ ਆਪ ਜੀ ਨੇ ਸਰਵਣ ਕੀਤਾ ਸੀ ਪੰਜਮ ਪਾਤਸ਼ਾਹ ਧੰਨ ਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ, ਭਾਈ ਗੁਰਦਾਸ ਸਾਹਿਬ ਜੀ ਹੋਰਾਂ ਪਾਸੋਂ ਰਾਮਸਰ ਸਰੋਵਰ ਦੇ ਕੰਢੇ ਆਦਿ ਬੀੜ ਦੀ ਲਿਖਵਾਈ ਕਰਵਾ ਰਹੇ ਨੇ, ਸੰਪਾਦਨਾ ਹੋ ਰਹੀ ਹੈ। ਬੜੇ ਬਾਰੀਕੀ ਦੇ ਵਿੱਚ ਭਾਈ ਸਾਹਿਬ ਨੇ ਜ਼ਿਕਰ ਕੀਤਾ ਕਿੱਦਾਂ ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਤਰਤੀਬ ਵਾਈਜ਼ ਲਿਖਿਆ, ਲਿਖਵਾਇਆ, ਰਾਗਾਂ ਦੇ ਵਿੱਚ ਲਿਖਵਾਇਆ, ਭਗਤਾਂ ਦੀ ਬਾਣੀ ਕਿੱਦਾਂ ਸ਼ਾਮਿਲ ਕੀਤੀ ਹੈ, ਭਗਤਾਂ ਦਾ ਕਿੱਦਾਂ ਆਉਣਾ ਹੋਇਆ, ਉਹ ਸਾਰਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਸੀ। ਫਿਰ 52 ਨਖਰੀ ਦੇ ਸੰਬੰਧ ਵਿੱਚ ਪ੍ਰਸੰਗ ਚੱਲ ਰਿਹਾ ਸੀ। ਗੁਰੂ ਜੀ ਨੇ 52 ਨਖਰੀ ਜਿਹੜੀ ਹੈ ਉਚਾਰਨ ਕੀਤੀ, ਉਹ ਲਿਖਵਾਉਣ ਲੱਗੇ ਨੇ, ਔਰ ਜਿਹਦੇ ਸੰਬੰਧ ਵਿੱਚ ਲਿਖਿਆ ਵੀ ਇਹਦੇ ਵਿੱਚ ਪਰਮਾਤਮਾ ਦੀ, ਪ੍ਰਭੂ ਦੀ ਕੀਰਤੀ ਹੈ, ਵਡਿਆਈ ਹੈ, ਬਹੁਤ ਸੁੰਦਰ, ਬੜੀ ਪਾਵਨ ਬਾਣੀ। ਇੱਥੋਂ ਤੱਕ ਗੱਲ ਆਪਾਂ ਨੇ ਲੜੀਵਾਰ ਇਤਿਹਾਸ ਨੂੰ ਵਾਚਿਆ ਵਿਚਾਰਿਆ ਸੀ। ਅਗਲਾ ਪ੍ਰਸੰਗ ਸਰਵਣ ਕਰਨ ਲਈ ਗੁਰੂ ਦਰਬਾਰ ਅੰਦਰ ਜੁੜ ਬੈਠੇ ਹੋ, ਬਹੁਤ ਸਾਰੀ ਸੰਗਤ ਦੂਰ ਨੇੜੇ ਆਪਣੇ ਘਰਾਂ 'ਚ ਲਾਈਵ ਟੈਲੀਕਾਸਟ ਦਾ ਆਨੰਦ ਮਾਣ ਰਹੀ ਆ, ਆਓ ਭਾਗਾਂ ਵਾਲੇ ਅਗਲੇ ਪ੍ਰਸੰਗ ਨਾਲ ਜੁੜੀਏ। ਉਸ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਗੁਰਫਤਿਹ ਦੀ ਸਾਂਝ ਪਾਇਓ, ਦਿਓ ਸੀਸ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਪਰਮੇਸ਼ਰ ਕੀਰਤ ਅਠਾਨੀ।
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਰੈਗੂਲਰ ਇਤਿਹਾਸਕ ਪ੍ਰਸੰਗ ਨੂੰ ਬੜੇ ਰਿਸਪੈਕਟ ਨਾਲ, ਬੜੇ ਸਤਿਕਾਰ ਨਾਲ ਅਗਾਂਹ ਤੋਰਦਿਆਂ ਲਿਖਦੇ ਨੇ, ਸ੍ਰੀ ਪਰਮੇਸ਼ਰ ਕੀਰਤ ਠਾਨੀ। ਗੁਰੂ ਅਰਜਨ ਸਾਹਿਬ ਮਹਾਰਾਜ ਇਹ ਬਚਨ ਕਰ ਰਹੇ ਨੇ ਵੀ ਇਹ ਜਿਹੜੀ ਪਾਵਨ ਬਾਣੀ ਹੈ 52 ਅੱਖਰੀ, ਇਹਦੇ ਵਿੱਚ ਪਰਮਾਤਮਾ ਦੀ ਕੀਰਤੀ ਹੈ, ਪਰਮਾਤਮਾ ਦੀ ਵਡਿਆਈ ਕੀਤੀ ਹੈ।
ਰੁਚਿਰ ਬੇਭੂਖਨ ਤਿਸ ਗੁਰਬਾਣੀ,
ਔਰ ਗੁਰਬਾਣੀ ਪ੍ਰਭੂ ਦੇ ਸੁੰਦਰ ਗਹਿਣੇ ਨੇ। ਦੇਖੋ ਪਰਮਾਤਮਾ ਦੀ ਕੀਰਤੀ ਹੈ ਇਸ ਬਾਣੀ ਦੇ ਅੰਦਰ। ਸਵਾਲ ਇਹ ਖੜਾ ਹੋ ਸਕਦਾ, ਕੋਈ ਵੀ ਤੁਹਾਡੇ ਚੋਂ ਕਰ ਸਕਦਾ ਵੀ ਬਾਕੀ ਦੀ ਬਾਣੀ ਚ ਪ੍ਰਭੂ ਦੀ ਕੀਰਤੀ ਨਹੀਂ ਹੈ? ਸਾਰੀ ਬਾਣੀ ਦੇ ਵਿੱਚ ਹੀ ਪਰਮਾਤਮਾ ਦੀ ਵਡਿਆਈ ਹੈ। ਭਾਵੇਂ ਜਪਜੀ ਸਾਹਿਬ ਲੈ ਲਓ, ਭਾਵੇਂ ਸੋਦਰ ਦੇ ਸ਼ਬਦ ਲੈ ਲਓ, ਭਾਵੇਂ ਸੋਹਲੇ ਦੇ ਲੈ ਲਓ, ਭਾਵੇਂ ਸ਼੍ਰੀ ਰਾਗ ਦੀ ਬਾਣੀ, ਜਿਹੜੀ ਵੀ ਬਾਣੀ ਹੈ, ਸਾਰੀ ਚ ਪਰਮਾਤਮਾ ਦੀ ਤੇ ਕੀਰਤੀ ਹੈ। ਹੋਰ ਕੀ ਹੈ? ਪਰਮਾਤਮਾ ਤੇ ਵਡਿਆਈ ਹੈ, ਪ੍ਰਭੂ ਦੇ ਤੇ ਗੀਤ ਨੇ ਇਹ। ਤਾਂ ਹੀ ਤੇ ਆਪਾਂ ਬਚਨ ਪੜ੍ਹਦੇ ਹਾਂ ਵੀ ਲੋਕ ਜਾਣਨਾ ਇਹ ਗੀਤ ਹੈ। ਇਹ ਤੋਂ ਬ੍ਰਹਮ ਵਿਚਾਰ, ਇਹ ਤੁਰਕੀ ਬਾਣੀ ਹੈ, ਪਰ ਇੱਥੇ ਇੱਕ ਖਾਸ ਬਾਣੀ ਦਾ ਪ੍ਰਸੰਗ ਚੱਲ ਰਿਹਾ, ਇਹ ਖਾਸ ਬਾਣੀ ਦੀ ਗੱਲ ਚੱਲ ਰਹੀ ਹੈ, ਉਹਦੇ ਸੰਬੰਧ ਵਿੱਚ ਹੀ ਲਿਖਿਆ ਵੀ ਇਹ ਪਾਵਨ ਬਾਣੀ 'ਚ ਵਿਸ਼ੇਸ਼ ਤੌਰ 'ਤੇ ਪਰਮਾਤਮਾ ਦੀ ਵਡਿਆਈ ਕੀਤੀ ਹੈ।
ਜੋ ਇਹ ਬਾਵਨ ਬਰਨੇ ਬਾਣੀ,
ਜਾਂ ਇਹਦਾ ਦੂਸਰਾ ਅਰਥ ਇਹ ਵੀ ਆਪਾਂ ਕਰ ਸਕਦੇ ਹਾਂ, ਕੁਝ ਬਾਣੀਆਂ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਕੁਝ ਇਤਿਹਾਸਕ ਪ੍ਰਸੰਗ ਦਾ ਵੀ ਜ਼ਿਕਰ ਹੈਗਾ, ਜਿਵੇਂ ਸਿੱਧ ਗੋਸ਼ਟ ਹੈ, ਇਹਦੇ ਵਿੱਚ ਸਿੱਧਾਂ ਨਾਲ ਜਿਹੜੀ ਗੱਲਬਾਤ ਹੋਈ ਭਾਵੇਂ ਉਹ ਹੈ ਪਰਮਾਤਮਾ ਦੀ ਸੀ, ਪਰ ਉਹ ਆਪਾਂ ਦੇਖਦੇ ਹਾਂ ਇਤਿਹਾਸਕ ਪੱਖ ਉਹਦਾ। ਰਾਮਕਲੀ ਸੱਦ ਹੈ, ਉਹਦੇ ਵਿੱਚ ਦੇਖਦੇ ਹਾਂ ਵੀ ਕਿੱਦਾਂ ਗੁਰੂ ਸਾਹਿਬ ਜੀ ਨੂੰ ਸੱਦਾ ਆਇਆ ਅਕਾਲ ਪੁਰਖ ਦਾ, ਕਿਵੇਂ ਉਹਨਾਂ ਨੇ ਸਰੀਰ ਛੱਡਿਆ, ਉਹਦਾ ਇੱਕ ਇਤਿਹਾਸਕ ਪੱਖ ਹੈ ਇਤਿਹਾਸਕ। ਪਰ ਇਹ 52 ਅੱਖਰੀ ਦੇ ਸੰਬੰਧ ਵਿੱਚ 52 ਅੱਖਰਾਂ ਦੇ ਮੁਤਾਬਕ ਉਚਾਰਨ ਕੀਤੀ ਹੋਈ ਬਾਣੀ ਹੈ। ਹਿੰਦੀ ਦੇ 52 ਅੱਖਰ ਨੇ ਪਿਆਰਿਓ, ਸੰਸਕ੍ਰਿਤ ਦੇ ਵੀ 52 ਅੱਖਰ ਨੇ। 52 ਅੱਖਰਾਂ 'ਚ ਮੈਂ ਕੱਲ੍ਹ ਅੱਜ ਕੀਤੀ ਸੀ ਵੀ ਜਿਹਨਾਂ ਨੂੰ ਅੱਖਰਾਂ ਦੀ ਪਛਾਣ ਹੋ ਗਈ, ਅੱਖਰਾਂ ਦੀ ਪਛਾਣ ਤੋਂ ਅਗਲਾ ਸਟੈਪ ਹੁੰਦਾ ਸ਼ਬਦ ਜੋੜ, ਜਿਵੇਂ ਕੱਕਾ ਮੰਮਾ ਲੱਲਾ ਕਮਲ ਹੋ ਗਿਆ, ਮਤਲਬ ਆਪਾਂ ਪੜ੍ਹਾਇਆ ਜਾਂਦਾ ਸ਼ੁਰੂਆਤ ਵਿੱਚ ਅੱਖਰਾਂ ਦੀ ਪਛਾਣ ਤੋਂ ਬਾਅਦ ਸ਼ਬਦ ਜੋੜ, ਸ਼ਬਦ ਜੋੜਾਂ ਤੋਂ ਬਾਅਦ ਫਿਰ ਵਾਕ, ਫਿਰ ਜਿਹੜੇ ਨੇ ਫਿਕਰੇ ਬਣਦੇ ਨੇ। ਇਸ ਕਰਕੇ ਜਿਹੜਾ 52 ਅੱਖਰ ਨੇ ਹਿੰਦੀ ਦੇ, 52 ਅੱਖਰ ਨੇ ਸੰਸਕ੍ਰਿਤ ਦੇ, 52 ਅੱਖਰਾਂ ਦਾ ਗਿਆਨ ਹੋ ਗਿਆ ਤੁਹਾਨੂੰ ਸਾਰਾ 52 ਅੱਖਰੀ ਦਾ, ਫਿਰ ਤੁਸੀਂ ਉਹ ਸਾਰੀ ਵਿੱਦਿਆ ਜਾਣੀ, ਵਿੱਦਿਆ ਪੜ੍ਹਨੀ ਇਸ ਨੂੰ ਆਖਿਆ ਸੀ। ਬਾਬਾ ਕਬੀਰ ਜੀ ਦੇ ਵੀ ਆਪਾਂ ਬਾਣੀ ਪੜ੍ਹਦੇ ਹਾਂ, ਉਹਨਾਂ ਦਾ ਇੱਕ ਸਲੋਕ ਹੈ, ਕਬੀਰ ਸੰਸਾ ਦੂਰ ਕਰ ਕਾਗਦ ਦੇਹੋ ਬਹਾਏ, 52 ਅੱਖਰ ਸ਼ੋਧ ਕਹਿ ਹਰ ਚਰਨੀ ਚਿਤ ਲਾਏ। ਉਹਨਾਂ ਦਾ ਇੱਕ ਸਲੋਕ ਹੈ, ਉਹ ਇਸ ਸਲੋਕ ਦੇ ਵਿੱਚ ਬੜਾ ਵੱਡਾ ਇਸ਼ਾਰਾ ਕਰਦੇ ਨੇ। ਕਹਿੰਦੇ ਕਬੀਰ ਬਹੁਤਾ ਸ਼ੰਕਿਆਂ 'ਚ ਨਾ ਪਏ, ਜਿਹੜੇ ਤੇਰੇ ਮਨ 'ਚ ਸੰਸ਼ੇ ਨੇ ਨਾ, ਡਾਊਟ ਨੇ, ਕਈ ਤਰ੍ਹਾਂ ਦੇ ਭਰਮ ਨੇ, ਕਈ ਤਰ੍ਹਾਂ ਦੇ ਭੁਲੇਖੇ ਨੇ, ਦੁਬਿਧਾਵਾਂ ਨੇ, ਔਰ ਇਹ ਦੂਰ ਕਰ ਸੱਜਣਾ, ਛੱਡ ਦੇ, ਇਹਨਾਂ ਚੱਕਰਾਂ 'ਚ ਨਾ ਪਏ, ਬਹੁਤਾ ਲੇਖਾ ਜੋਖਾ ਹਿਸਾਬ ਕਿਤਾਬ ਨਾ ਕਰਿਆ ਕਰ। ਸਾਡਾ ਸੁਭਾਅ ਐਸੀ ਬਹੁਤ ਨਿੱਕੀ ਨਿੱਕੀ ਸਾ ਹੋਰ ਹਿਸਾਬ ਕਿਤਾਬ ਤਾਂ ਆਪਾਂ ਬਹੁਤ ਲਾਉਂਦੇ ਹਾਂ, ਆਮਦਨ ਦੇ, ਖਰਚ ਦੇ, ਕੀ ਬਣਨਾ, ਕਦੋਂ ਬਣਨਾ, ਕਿੰਨੇ ਸੀ, ਕਿੰਨੇ ਰਹਿ ਗਏ, ਅਸੀਂ ਆਉਣ ਵਾਲੇ 5-5, 10-10 ਸਾਲਾਂ ਦਾ ਹਿਸਾਬ ਲਾਈ ਜਾਂਦੇ ਹਾਂ, ਪਿਛਲਾ ਜਿਹੜਾ ਲੰਘ ਗਿਆ ਉਹਦਾ ਵੀ ਹਿਸਾਬ, ਪਰ ਜਿਹੜਾ ਲਾਉਣਾ ਚਾਹੀਦਾ ਸਵਾਸਾਂ ਰੂਪੀ ਪੂੰਜੀ ਦਾ, ਇਹਦਾ ਲਾਉਂਦੇ ਹੀ ਨਹੀਂ, ਜਿਹੜਾ ਬੜਾ ਜ਼ਰੂਰੀ ਹੈ। ਔਰ ਕਬੀਰ ਸਾਹਿਬ ਕਹਿੰਦੇ ਨੇ ਹੋਰਾਂ ਸ਼ੰਕਿਆਂ ਚੋਂ ਬਾਹਰ ਨਿਕਲ, ਕਬੀਰ ਸੰਸਾ ਦੂਰ ਕਰ, ਕਾਗਜ਼ ਦੇਹੋ ਬਹਾਏ, ਇਹਨਾਂ ਨੂੰ ਰੋੜ ਦੇ ਪਰਾਂ ਕਾਗਜ਼ਾਂ ਨੂੰ ਜਿਹਨਾਂ ਤੇ ਹਿਸਾਬ ਕਿਤਾਬ ਲਾਈ ਜਾਂਦੇ, ਡਾਇਰੀਆਂ ਬਣਾਈਆਂ ਨੇ, ਆਮਦਨ ਖਰਚੇ ਦਾ ਬੜਾ ਕੁਝ ਧਿਆਨ ਰੱਖਦਾ, ਜਾਂ ਹੋਰ ਤੇਰੇ ਜਿੰਨੇ ਵੀ ਨੇ, ਇਹ ਸਾਰਾ ਕਾਗਜ਼ ਦੇਹੋ ਬਹਾਏ। 52 ਅੱਖਰ ਸੋਧ ਕਹਿ, ਭਾਵ 52 ਅੱਖਰਾਂ ਦਾ ਗਿਆਨ ਪ੍ਰਾਪਤ ਕਰ, ਵਿਦਿਆ ਪੜ੍ਹ, ਵਿਦਿਆ ਪੜ੍ਹ ਕੇ ਤੇ ਹਰੀ ਦੇ ਨਾਲ ਆਪਣਾ ਚਿੱਤ ਜੋੜ ਲੈ, ਹਰ ਚਰਨੀ ਚਿੱਤ ਲਾਏ, ਉਹ ਵਿਦਿਆ ਨੇ ਤੇਰਾ ਲੋਕ ਪ੍ਰਲੋਕ ਸਵਾਰਨਾ। ਬਾਕੀ ਦਾ ਹਿਸਾਬ ਕਿਤਾਬ ਇਹਨਾਂ ਲਾਉਂਦਾ ਰਹਿ ਜੀ, ਬਾਕੀ ਦਾ ਜੋੜ ਤੋੜ ਕਰਦੇ ਨਾ ਰਹਿ ਜੀ, ਆਹ ਜਿਹੜਾ ਹਿਸਾਬ ਕਿਤਾਬ ਲਾਉਣ ਵਾਲਾ ਉਹ ਵੀ ਧਿਆਨ ਰੱਖੀ। ਮੈਂ ਤਾਂ ਬੇਨਤੀ ਕਰ ਰਿਹਾ ਸੀ, 52 ਨਖਰੀ ਕਬੀਰ ਸਾਹਿਬ ਦੀ ਵੀ ਹੈ, 52 ਨਖਰੀ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਹੈ। ਜਿਹੜੀ 52 ਨਖਰੀ ਦੀ ਆਪਾਂ ਗੱਲ ਕਰ ਰਹੇ ਹਾਂ ਨਾ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 252 ਅੰਗ ਦੇ ਉੱਪਰ ਹੈ, ਮਾਫ ਕਰਨਾ 250 ਦੇ ਉੱਪਰ, 262 ਤੱਕ ਹੈ। ਇਸ ਤੋਂ ਯਕਦਮ ਬਾਅਦ ਬਾਣੀ ਹੁੰਦੀ ਹੈ ਸੁਖਮਨੀ ਸਾਹਿਬ ਦੀ ਸ੍ਰੀ, ਉਹ ਆਪਾਂ ਅੱਗੇ ਦੇਖਾਂਗੇ। ਇੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿ ਰਹੇ ਨੇ ਵੀ ਜਿਹੜੀ ਇਹ ਬਾਣੀ ਹੈ, ਇਹ ਬਾਣੀ ਦੇ ਵਿੱਚ ਕਿਤਨਾ ਗਿਆਨ, ਕਿਤਨਾ ਪ੍ਰੇਮ ਹੈਗਾ ਹੈ।
ਜੇ ਬਜਵਾਹਰ ਜੜਿਓ ਜੜਾਉ,
ਇਹਦੇ ਵਿੱਚ ਜਿਹੜੇ ਸ਼ਬਦ ਨੇ ਉਹ ਤੇ ਮਤਲਬ ਰਤਨਾਂ ਵਰਗੇ ਨੇ, ਮਤਲਬ ਪਰਮਾਤਮਾ ਦੀ ਇੰਨੀ ਸਿਫਤ ਹੈ, ਸੋਭਾ ਵਾਲੇ ਰਤਨ ਜੜੇ ਹਨ।
ਤੇ ਜੇ ਵਰਕੇ ਸਮ ਸ਼ਬ ਪਾਉ,
ਔਰ ਇਹ ਗਹਿਣਿਆਂ ਦੇ ਵਾਂਗ ਹੈ, ਜਿਵੇਂ ਗਹਿਣੇ ਸਰੀਰ ਨੂੰ ਚਮਕਾ ਦਿੰਦੇ ਨੇ, ਐਨ ਉਹਦੀ ਭਾਵ ਹੋਰ ਸੋਹਣਾ ਬਣਾ ਦਿੰਦੇ ਨੇ, ਸੁੰਦਰ ਬਣਾ। ਇਸੇ ਕਰਕੇ ਮਨੁੱਖ ਗਹਿਣੇ ਵਾਲੇ ਪਾਸੇ ਧਿਆਨ ਦਿੰਦਾ, ਗਹਿਣਿਆਂ ਨਾਲ ਮਨੁੱਖ ਦੀ ਸੁੰਦਰਤਾ ਚ ਵਾਧਾ ਹੁੰਦਾ, ਇਸਤਰੀਆਂ ਵੀ ਮਰਦ ਵੀ ਬਹੁਤ ਸਾਰੇ ਪਾਉਂਦੇ ਨੇ। ਔਰ ਇਸੇ ਤਰ੍ਹਾਂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬੀੜ ਹੈ, ਇਸ ਪਾਵਨ ਬਾਣੀ ਨੇ ਗਹਿਣਿਆਂ ਵਰਗਾ ਕੰਮ ਕਰਨਾ ਹੈ।
ਪਾਠਕ ਭੁਗਤ ਮੁਗਤ ਕੇ ਦਾਤਾ,
ਇਹ ਜਿਹੜੀ ਹੈ ਪਾਠਕ ਵਾਸਤੇ, ਪਾਠਕ ਦਾ ਮਤਲਬ ਪੜ੍ਹਨ ਵਾਲੇ ਵਾਸਤੇ, ਜਿਹੜਾ ਪੜ੍ਹਨ ਵਾਲਾ ਹੈ ਉਹਨੂੰ ਇਹਦੇ ਚੋਂ ਭੁਗਤੀ ਮੁਕਤੀ ਦੀ ਦਾਤ ਪ੍ਰਾਪਤ ਹੋਵੇਗੀ। ਪਾਠਕ ਦਾ ਮਤਲਬ ਇਕੱਲਾ ਖੰਡ ਪਾਠੀ ਜਾਂ ਸਹਿਜ ਪਾਠੀ ਨਹੀਂ ਹੈ, ਜਿਹੜਾ ਭਾਵਨਾ ਨਾਲ ਇਹਨੂੰ ਪੜ੍ਹੇਗਾ, ਕੋਈ ਵੀ ਪੜ੍ਹ ਸਕਦਾ, ਕਿਸੇ ਲਈ ਵੀ ਇਹ ਸ਼ਬਦ ਨੇ। ਇਸ ਕਰਕੇ ਜਿਹੜਾ ਇਹਨੂੰ ਸ਼ਰਧਾ ਨਾਲ ਭਾਵਨਾ ਨਾਲ ਪੜ੍ਹੇਗਾ ਉਹਨੂੰ ਦਾਤਾਂ ਪ੍ਰਾਪਤ ਹੋਵਣਗੀਆਂ।
ਪਲਤ ਪਲਤ ਸੁਖ ਜਿਨ ਰਹਿ ਜਾਤ,
ਦੇਖੋ ਹਾਲਤ ਦਾ ਮਤਲਬ ਹੁੰਦਾ ਇਹ ਲੋਕ, ਪਲਤ ਦਾ ਹੁੰਦਾ ਪਰ ਲੋਕ, ਉਹਨੂੰ ਦੋਵਾਂ ਲੋਕਾਂ ਦਾ ਸੁਖ ਪ੍ਰਾਪਤ ਹੋਵੇਗਾ।
ਕਹਿਤ ਸੁਣਤ ਬਚਨ ਇਸੀ ਪ੍ਰਕਾਰੇ,
ਔਰ ਇਸ ਤਰ੍ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਗੁਰਦਾਸ ਸਾਹਿਬ ਜੀ ਦੇ ਨਾਲ ਇਹ ਗੱਲਬਾਤ ਕੀਤੀ ਹੈ 52 ਅੱਖਰੀ ਦੇ ਸੰਬੰਧ ਵਿੱਚ, ਔਰ ਗੱਲਾਂ ਬਾਤਾਂ ਕਰਦੇ ਆ, ਰਾਤ ਪੈ ਗਈ
ਭਾਈ ਜਾਮਨੀ ਤਾਮ ਘਨ ਸਾਰੇ,
ਔਰ ਰਾਤ ਹੋ ਗਈ ਹੈ
ਭਾਈ ਗਯੋ ਆਪਣੇ ਡੇਰੇ।
ਲਿਖਣ ਕਾਰਜ ਬੰਦ ਹੋਇਆ ਸਮਾਪਤ ਕਰਕੇ ਤੇ ਫਿਰ ਭਾਈ ਗੁਰਦਾਸ ਆਪਣੇ ਨਿੱਜ ਅਸਥਾਨ ਤੇ ਆਪਣੇ ਨਿੱਜ ਡੇਰੇ ਚ ਗਏ ਹਨ।
ਗੁਰੂ ਵਿਚਾਰਨ ਕੀਨ ਬਡੇਰੇ,
ਔਰ ਗੁਰੂ ਸਾਹਿਬ ਨੇ ਉਹਨਾਂ ਤੋਂ ਬਾਅਦ ਵਿਚਾਰ ਕੀਤੀ ਹੈ, ਕਈ ਤਰ੍ਹਾਂ ਦੀ ਵਿਚਾਰ ਮਨ ਚ ਆ ਰਹੀ ਹੈ।
ਜਿਸ ਕੋ ਪਠਹਿ ਸਿੱਖ ਕਰ ਨੇਮ,
ਔਰ ਜਿਸ ਨੂੰ ਸਿੱਖ ਨੇਮ ਕਰਕੇ ਪੜ੍ਹਨ, ਰੋਜ ਭਾਵਨਾ ਨਾਲ ਸ਼ਰਧਾ ਨਾਲ ਪੜ੍ਹਨ ਜੀ।
ਕੰਠ ਕਰੇ ਨਿਤ ਪ੍ਰਤ ਜੋਤ ਪ੍ਰੇਮ,
ਔਰ ਐਸ ਜਿਹਨੂੰ ਸਿੱਖ ਸੌਖ ਨਾਲ ਪੜ੍ਹਨ ਤੇ ਯਾਦ ਵੀ ਕਰਨ, ਕੰਠ ਕਰਨ ਦਾ ਮਤਲਬ ਹੁੰਦਾ ਜ਼ਬਾਨੀ ਯਾਦ ਕਰਨ, ਔਰ ਜਿਹਨੂੰ ਜ਼ਬਾਨੀ ਯਾਦ ਕਰ ਲੈਣ ਜੀ।
ਨਾਰਨ ਉਧਾਰਨ ਹਿਤ ਅਸ ਬਾਣੀ,
ਮਨੁੱਖ ਦੇ ਉਧਾਰ ਵਾਸਤੇ ਐਸੀ ਬਾਣੀ ਕਰਨੀ ਚਾਹੀਦੀ ਹੈ। ਦੇਖੋ 52 ਅੱਖਰੀ ਦਾ ਇੱਥੇ ਜਿਹੜਾ ਕੰਸੈਪਟ ਸੀਗਾ ਉਹ ਸਮਾਪਤ ਹੋ ਗਿਆ, ਅਗਲੀ ਗੱਲ ਭਾਈ ਸਾਹਿਬ ਨੇ ਸ਼ੁਰੂ ਕੀਤੀ ਹੈ। 52 ਅੱਖਰੀ ਦੇ ਇੱਕ ਇੱਕ ਅੱਖਰ ਦੇ ਪ੍ਰਥਾ, ਇਹਦੇ ਚ ਪੌੜੀਆਂ ਨੇ, ਸਲੋਕ ਤੇ ਪੌੜੀਆਂ ਦੀ 52 ਅੱਖਰੀ ਹੈ। ਔਰ ਸਲੋਕ ਆਮ ਤੌਰ ਤੇ ਸਲੋਕਾਂ ਦੇ ਵਿੱਚ ਜਿਹੜਾ ਸੀ ਅਰਥ ਹੁੰਦਾ ਉਹਦੀ ਗਾਹਾਂ ਵਿਆਖਿਆ ਹੁੰਦੀ ਹੈ, ਪਰ ਇੱਥੇ ਪੌੜੀ ਦੇ ਵਿੱਚ ਅੱਖਰ ਲਿਖੇ ਗਏ ਨੇ, ਇੱਕ ਇੱਕ ਅੱਖਰ ਦੇ ਉੱਪਰ ਥਾ। ਗੁਰੂ ਸਾਹਿਬ ਨੇ ਬੜਾ ਵੱਡਾ ਗਿਆਨ ਬਖਸ਼ਿਆ। ਇਹ ਉਹੀ ਪਾਵਨ ਬਾਣੀ ਹੈ ਜਿਹਦੇ ਵਿੱਚ ਗੁਰੂ ਸਾਹਿਬ ਨੇ ਹਦਾਇਤ ਦਿੱਤੀ ਹੈ, ਖਾਸ ਤੌਰ ਤੇ ਹਦਾਇਤ ਦਿੱਤੀ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ ਆ, ਜਿੱਥੇ ਆਪਾਂ ਸ਼ਬਦ ਪੜ੍ਹਦੇ ਹਾਂ ਤਿਆਦਕ, ਉਹਦੇ ਉੱਪਰ ਬਕਾਇਦਾ ਇੱਕ ਹਦਾਇਤ ਹੈ, ਹੁਕਮ ਹੈ ਗੁਰੂ ਸਾਹਿਬ ਦਾ ਵੀ ਇਹ ਸਲੋਕ ਆਦਿ ਅੰਤ ਪੜ੍ਹਨਾ। ਇਹ ਜਿਹੜਾ ਸਲੋਕ ਹੈ 52 ਅੱਖਰੀ ਦਾ ਪਹਿਲਾ ਸਲੋਕ ਹੈ, ਸ਼ੁਰੂਆਤ ਜਿੱਥੋਂ ਹੁੰਦੀ ਹੈ ਉਹਦੇ ਵਿੱਚ ਜਿਹੜਾ ਸ਼ਬਦ ਆਉਂਦਾ ਗੁਰਦੇਵ ਮਾਤਾ ਵਾਲਾ, ਇਹ ਗੁਰੂ ਸਾਹਿਬ ਦਾ ਹੁਕਮ ਹੈ ਵੀ ਭਾਵੇਂ ਤੁਸੀਂ ਅਖੰਡ ਪਾਠ ਕਰਦੇ ਹੋ ਭਾਵੇਂ ਸਹਿਜ ਪਾਠ ਹੈ, ਇਹ ਸਲੋਕ ਨੂੰ ਸ਼ੁਰੂਆਤ ਵਿੱਚ ਵੀ ਪੜ੍ਹਨਾ, ਲਾਸਟ ਵਿੱਚ ਵੀ ਇਹ ਆਇਆ, ਇਹਨੂੰ ਦੋ ਵਾਰ ਪੜ੍ਹਨਾ ਹੀ ਪੜ੍ਹਨਾ। ਇਹ ਉਹ ਬਾਣੀ ਹੈ ਆਮ ਤੌਰ ਤੇ ਜਦੋਂ ਸ਼ਾਮਾਂ ਵੇਲੇ ਦੇ ਦੀਵਾਨਾਂ ਦੀ ਕਥਾ ਹੁੰਦੀ ਹੈ, ਤਖਤਾਂ ਤੇ ਪਵਿੱਤਰ ਸਥਾਨਾਂ ਤੇ ਗੁਰਧਾਮਾਂ ਤੇ ਅਖੀਰ ਦੇ ਵਿੱਚ ਸ਼ਬਦ ਪੜ੍ਹੇ ਜਾਂਦੇ ਨੇ ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵ ਮੈਂ ਦੁੱਖ ਪੰਜਨ ਗੁਣਤਾਸ ਉਹ ਇਤਿਆਦਿਕ ਸਮਾਪਤੀ ਦੇ ਸ਼ਬਦ ਉਹ ਇੱਥੇ ਵੀ ਪਿਛਲੇ ਸਮੇਂ ਚ ਪੜ੍ਹੇ ਜਾਂਦੇ ਸਨ ਔਰ ਪਿਛਲੀ ਵਾਰ ਆਪਾਂ ਪੜ੍ਹਦੇ ਰਹੇ ਹਾਂ ਸਿਰਫ ਇਤਨਾ ਕੁ ਦੱਸ ਰਿਹਾ ਸੀ ਵੀ ਇਹ 52 ਅੱਖਰੀ ਦੇ ਹੀ ਉਹ ਸ਼ਬਦ ਨੇ ਜਿਨ੍ਹਾਂ ਨੂੰ ਇਹ ਇੱਕ ਮਰਿਆਦਾ ਬਣਾ ਦਿੱਤੀ ਗਈ ਹੈ ਇਤਿਹਾਸ ਦੀ ਕਥਾ ਤੋਂ ਉਪਰੰਤ ਹੁਣ ਉਹ ਬਾਣੀ ਦੀ ਸਮਾਪਤੀ ਹੋਈ ਲਿਖਵਾ ਤੀ ਉਹਦੇ ਬਾਰੇ ਭਾਈ ਸਾਹਿਬ ਜੀ ਨੇ ਜੋ ਗੁਰੂ ਸਾਹਿਬ ਨਾਲ ਗੱਲਬਾਤ ਕਰਨੀ ਸੀ ਹੋ ਗਈ ਉਹ ਗਏ ਆਪਣੇ ਨਿੱਜ ਡੇਰੇ ਤੇ ਤੰਬੂ ਚਲੇ ਗਏ ਉਦੋਂ ਬਾਅਦ ਗੁਰੂ ਅਰਜਨ ਸਾਹਿਬ ਮਹਾਰਾਜ ਇਕੱਲੇ ਜੋ ਸੋਚਦੇ ਨੇ ਇਹ ਹੁਣ ਤੁਸੀਂ ਸੁਣਿਓ ਵੀ ਕੀ ਸੋਚਦੇ ਨੇ ਕੀ ਕਰਨਾ ਚਾਹੁੰਦੇ ਹਨ
ਨਰਨ ਉਦਾਹਰਣ ਇਤਿਹਾਸ ਬਾਣੀ
ਗੁਰੂ ਸਾਹਿਬ ਕਹਿੰਦੇ ਵੀ ਕੈਸੀ ਬਾਣੀ ਜਿਹੜੀ ਹੈ ਸੌਖੀ ਬਾਣੀ ਹੋਵੇ ਜਿਹਦੇ ਨਾਲ ਸਾਰੇ ਨਰਾਂ ਦਾ ਕਲਯੁਗੀ ਜੀਵਾਂ ਦਾ ਪਰ ਉਤਾਰਾ ਹੋਵੇ ਜੀ
ਚਾਹੀਏ ਰਚੀ ਮਹਿਜ ਸੁਖਦਾਨੀ
ਔਰ ਸੁਖਾਂ ਦੀ ਦਾਤੀ ਜਿਹੜੀ ਹੈ ਭਾਵ ਉਹ ਬਾਣੀ ਰਚਨੀ ਹੈ
ਜਾਮ ਜਾਮਨੀ ਜਾਗ ਹੈ ਜਾਵਤ
ਔਰ ਪਹਿਰ ਰਾਤ ਤੱਕ ਜਦੋਂ ਸਤਿਗੁਰੂ ਜਾਗਦੇ ਰਹਿੰਦੇ ਜੀ
ਇਹ ਵਿਚਾਰ ਕਰਤ ਰਹੇ ਤਾਵਤ
ਔਰ ਇਸ ਤਰ੍ਹਾਂ ਗੁਰੂ ਸਾਹਿਬ ਵਿਚਾਰ ਕਰਦੇ ਨੇ ਹਾਲਾਂਕਿ ਜਪਜੀ ਸਾਹਿਬ ਹੋ ਗਿਆ ਕਿੰਨੀਆਂ ਬਾਣੀਆਂ ਹੋ ਗਈਆਂ ਦੱਖਣੀ ਮਾਫ ਕਰਨਾ ਇਹ ਜਿਹੜੀ ਹੈ 52 ਅੱਖਰੀ ਹੋ ਗਈ ਹੈ ਉਦੋਂ ਬਾਅਦ ਗੁਰੂ ਸਾਹਿਬ ਕਈ ਵਾਰ ਮਨ ਚ ਸੋਚਦੇ ਨੇ ਵੀ ਕੁਛ ਸੌਖੀ ਬਾਣੀ ਆਸਾਨ ਬਾਣੀ ਜਿਹਨੂੰ ਆਮ ਸਿੱਖ ਵੀ ਪੜ੍ਹ ਲੈਣ ਔਰ ਸਾਰਿਆਂ ਦੀ ਗੱਲ ਪਕੜ ਵਿੱਚ ਵੀ ਆ ਜਾਵੇ ਜੀ
ਵਾਹਵਰ ਜਥਾ ਸੁਖ ਸ੍ਰੀ ਗੁਰ ਸੋਏ
ਔਰ ਉਦੋਂ ਬਾਅਦ ਇਹ ਸੋਚਦਿਆਂ ਵਿਚਾਰਦਿਆਂ ਗੁਰੂ ਸਾਹਿਬ ਆਰਾਮ ਕਰਨ ਲੱਗੇ ਸੌ ਗਾਏ ਜੀ
ਜਿਨ ਬਹੁ ਦਾਸਨ ਕੇ ਦੁੱਖ ਖੋਏ
ਉਹ ਸਤਿਗੁਰੂ ਜਿਨ ਜਿਹੜੇ ਆਪਣੇ ਦਾਸਾਂ ਦੇ ਦੁੱਖ ਦੂਰ ਕਰਨ ਵਾਲੇ ਨੇ ਭਗਤਾਂ ਨੂੰ ਪਿਆਰਿਆਂ ਨੂੰ ਸਿੱਖਾਂ ਨੂੰ ਆਨੰਦ ਦੇਣ ਵਾਲੇ ਹਨ
ਜਾਮ ਨਿਸਾਤੇ ਜਾਗਤ ਸਵਾਮੀ
ਔਰ ਜਾਮ ਨਿਸਾਤੇ ਪਹਿਰ ਰਾਤ ਰਹਿੰਦਿਆਂ ਸਤਿਗੁਰੂ ਜੀ ਅੰਮ੍ਰਿਤ ਵੇਲੇ ਉੱਠੇ ਨੇ ਜਾਗੇ ਹਨ
ਕਰੀ ਸੌਚ ਸਭ ਅੰਤਰ ਜਾਮੀ
ਸੌਚ ਦਾ ਮਤਲਬ ਇਸ਼ਨਾਨ ਪਾਣੀ ਕੀਤਾ ਹੈ
ਦੰਤ ਧਾਮਨੀ ਕੀਨ ਬਣਾ
ਦੰਤ ਧਾਮਨੀ ਦਾ ਮਤਲਬ ਹੈ ਦੰਦਾਂ ਨੂੰ ਦਾਤਣ ਕਰਨੀ ਇਹ ਜ਼ਰੂਰੀ ਹੈ ਤਰੀਕੇ ਬਦਲਦੇ ਰਹੇ ਨੇ ਕਦੇ ਹੁੰਦਾ ਸੀਗਾ ਆਮ ਪਿੰਡਾਂ ਦੇ ਵਿੱਚ ਦਰਖਤਾਂ ਦੀਆਂ ਟਾਹਣੀਆਂ ਤੋੜ ਕੇ ਜਿਵੇਂ ਨਿੰਮ ਵਗੈਰਾ ਟਾਹਲੀ ਤੂਤ ਇਤਿਆਦਿਕ ਇਹਦੀਆਂ ਦਾਤਣਾਂ ਕੀਤੀਆਂ ਜਾਂਦੀਆਂ ਸਨ ਇਹ ਭਾਈ ਗੁਰਦਾਸ ਜੀ ਨੂੰ ਪੜ੍ਹਿਓ ਔਰ ਸੇਵਾ ਦੇ ਵਿੱਚ ਵੀ ਹੈ ਜਿੱਥੇ ਵੱਡੇ ਇਕੱਠ ਹੁੰਦੇ ਸਨ ਵੱਡੇ ਜੋੜ ਮੇਲੇ ਲੱਗਦੇ ਸਨ ਜਾਂ ਸੰਗਤਾਂ ਦਾ ਇਕੱਠ ਉੱਥੇ ਜਿੱਥੇ ਸਿੱਖ ਪਾਣੀ ਦੀ ਸੇਵਾ ਕਰਦੇ ਸਨ ਅੱਜ ਵਾਂਗ ਪਾਣੀ ਅਵੇਲੇਬਲ ਨਹੀਂ ਸੀਗਾ ਉਦੋਂ ਦਾਤਣਾ ਵੀ ਲਿਆ ਕੇ ਰੱਖਦੇ ਸਨ ਜਿਵੇਂ ਹੁਣ ਟੁੱਥਪੇਸਟ ਦਾ ਪ੍ਰਬੰਧ ਬਰੱਸ਼ਾਂ ਦਾ ਆਪਾਂ ਪ੍ਰਬੰਧ ਕਰ ਦਿੰਦੇ ਹਾਂ ਵੀ ਸੰਗਤ ਨੇ ਆਉਣਾ ਤੇ ਪੇਸਟ ਨਾ ਹੋਵੇ ਤੇ ਸਵੇਰੇ ਸਵੇਰੇ ਬੰਦਾ ਭੱਜਿਆ ਫਿਰਦਾ ਏਦਾਂ ਜਿਹੜਾ ਸੀ ਇਹ ਉਸ ਵੇਲੇ ਜਿਹੜਾ ਸੀ ਦਾਤਣ ਗੁਰੂ ਸਾਹਿਬ ਨੇ ਜਾਣੀ ਕਿ ਦੰਦਾਂ ਨੂੰ ਦਾਤਣ ਕੀਤੀ ਹੈ ਸਭ ਕੀਤੇ
ਪੁੰਨ ਗਮਨ ਗੁਰ ਸਹਿਜ ਸੋ ਪਾਏ
ਫਿਰ ਸਤਿਗੁਰੂ ਜੀ ਆਪਣੇ ਭਾਵ ਐਨ ਤਿਆਰ ਹੋਏ ਹਨ
ਅੰਬੂ ਭਾਈ ਕੇ ਤਬ ਆਏ
ਉਦੋਂ ਬਾਅਦ ਗੁਰੂ ਸਾਹਿਬ ਜੀ ਦਾ ਜਿਹੜਾ ਰੋਜ਼ ਦਾ ਇੱਕ ਨਿਤਨੇਮ ਦੇ ਮੁਤਾਬਕ ਸਮਾਧੀ ਲਾਉਂਦੇ ਸਨ ਅੰਮ੍ਰਿਤ ਵੇਲੇ ਚੌਕੜਾ ਮਾਰਨਾ ਉਪਰੰਤ ਗੁਰੂ ਸਾਹਿਬ ਉੱਠ ਕੇ ਭਾਈ ਗੁਰਦਾਸ ਸਾਹਿਬ ਜੀ ਦੇ ਪਾਸ ਆਪ ਆਏ ਨੇ ਜਿਹੜੇ ਤੰਬੂ ਦੇ ਵਿੱਚ ਭਾਈ ਸਾਹਿਬ ਜੀ ਦਾ ਪ੍ਰਬੰਧ ਹੈਗਾ ਹੈ
ਚਲੇ ਤਾਹੇ ਕੋ ਸਾਥ ਰਲਾਏ
ਔਰ ਉਹਨੂੰ ਵੀ ਨਾਲ ਲੈ ਕੇ ਚੱਲ ਪਏ ਜੀ
ਰਾਮ ਸਰੋਵਰ ਤੀਰਥ ਤੀਰ
ਅੱਜ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਸਤਿਗੁਰੂ ਜੀ ਇੱਧਰ ਰਾਮਸਰ ਸਰੋਵਰ ਵਾਲੇ ਪਾਸੇ ਆਏ ਹਨ
ਕੀਨ ਇਸ਼ਨਾਨ ਗੁਰੂ ਗੰਭੀਰ
ਗੁਰੂ ਸਾਹਿਬ ਨੇ ਇੱਥੇ ਆ ਕੇ ਇਸ਼ਨਾਨ ਕੀਤਾ ਹੈ ਭਾਈ ਗੁਰਦਾਸ ਸਾਹਿਬ ਨਾਲ ਨੇ ਵੈਸੇ ਪਹਿਲਾਂ ਐਸਾ ਜ਼ਿਕਰ ਨਹੀਂ ਆਇਆ ਚਲੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਭਾਈ ਸਾਹਿਬ ਜੀ ਹੋਰਾਂ ਨੂੰ ਨਾਲ ਲੈ ਕੇ ਆਉਣਾ ਰਾਮਸਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਜੀ
ਉਹਨਾਂ ਹੇਠਾਂ ਗੁਰਦਾਸ ਇਸ਼ਨਾਨ
ਫਿਰ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਨਾਲ ਹੀ ਇਸ਼ਨਾਨ ਕਰਿਆ ਹੈ
ਬਸਤਰ ਪਹਿਰ ਕਰ ਥਿਤ ਤਿਸ ਥਾਨ
ਨਵੀਨ ਬਸਤਰ ਪਹਿਨੇ ਹਨ
ਰਾਮ ਤਾਲ ਕੀ ਕੌਣ ਇਸ਼ਾਨ
ਰਾਮ ਤਾਲ ਤਾਲ ਦਾ ਅਰਥ ਹੈ ਸਰੋਵਰ ਇੱਥੇ ਰਾਮ ਤਾਲ ਕੋਈ ਐਸਾ ਤਾਲ ਨਹੀਂ ਹੈ ਇਹਦਾ ਸ਼ਾਰਟ ਚ ਨਾਮ ਲਿਆ ਹੈ ਵੀ ਆਪਾਂ ਕਿਤੇ ਲੱਭਣ ਤੁਰ ਪਈਏ ਵੀ ਰਾਮ ਤਾਲ ਕਿਹੜਾ ਰਾਮਸਰ ਤਾਲ ਹੀ ਅਸਲ ਵਿੱਚ ਇਹ ਕਾਵਤਾ ਦੇ ਨਾਪ ਤੋਲ ਨੂੰ ਨਾ ਤੁਕਬੰਦੀ ਨੂੰ ਬਰਾਬਰ ਰੱਖਣ ਲਈ ਕਈ ਵਾਰ ਕਵੀ ਜਨ ਇੱਕ ਦੋ ਅੱਖਰ ਵਧਾ ਦਿੰਦੇ ਨੇ ਕਈਆਂ ਥਾਵਾਂ ਤੇ ਘੱਟ ਕਰ ਦਿੰਦੇ ਨੇ ਉਹਨਾਂ ਦੇ ਉਹਨਾਂ ਨੇ ਲੈਅ ਨੂੰ ਵੀ ਜਿਹੜਾ ਸੀਗਾ ਤੁਕਬੰਦੀ ਨੂੰ ਬਰਾਬਰ ਰੱਖਣਾ ਹੁੰਦਾ
ਇਸ ਕਰਕੇ ਇੱਥੇ ਰਾਮ ਤਾਲ ਦਾ ਮਤਲਬ ਹੈ ਰਾਮ ਸਰ ਸਰੋਵਰ ਦੇ ਜਿਹੜਾ ਉੱਤਰ ਪੂਰਬ ਦੇ ਵਿਚਕਾਰਲੇ ਪਾਸੇ ਸਥਾਨ ਹੈਗਾ ਜੀ।
ਇੱਕ ਬਦਰੀ ਸ਼ੁਭ ਖਰੀ ਸਥਾਨ,
ਉੱਥੇ ਭਾਈ ਸਾਹਿਬ ਨੇ ਬੇਰੀ ਦਾ ਜ਼ਿਕਰ ਕੀਤਾ ਵੀ ਬੇਰੀ ਖੜੀ ਹੈ।
ਕਿਰਪਾ ਸਿੰਧ ਅਵਲੋਕਨ ਕੀਨੇ,
ਔਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚੰਗੀ ਤਰ੍ਹਾਂ ਆ ਕੇ ਉੱਥੇ ਵੇਖਿਆ ਹੈ।
ਇਸ ਤਾਰਕੇ ਤਾਰ ਤਬ ਆਸੀਨੇ,
ਇਹਦੇ ਹੇਠਾਂ ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠ ਗਏ ਨੇ, ਹੇਠਾਂ ਆ ਕੇ ਆਰਾਮ ਕੀਤਾ ਹੈ।
ਸਨਮੁਖ ਬੈਠ ਗਯੋ ਗੁਰਦਾਸ,
ਭਾਈ ਗੁਰਦਾਸ ਪੰਚਮ ਪਿਤਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਨਾਲ ਆਏ ਨੇ, ਇਸ਼ਨਾਨ ਕੀਤਾ, ਸਾਰੀ ਤਿਆਰੀ ਉਹਨਾਂ ਦੀ ਵੀ ਨਾਲ ਹੀ ਹੈ, ਇੱਥੇ ਵੀ ਨਾਲ ਆਏ ਨੇ, ਤੇ ਗੁਰੂ ਸਾਹਿਬ ਜੀ ਦੇ ਸਨਮੁਖ ਭਾਈ ਸਾਹਿਬ ਬੈਠ ਗਏ ਜੀ।
ਸ੍ਰੀ ਗੁਰ ਕੀਨਸ ਬਾਗ ਪ੍ਰਕਾਸ਼,
ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਭਾਈ ਗੁਰਦਾਸ ਨੂੰ ਸੰਬੋਧਨ ਹੋ ਕੇ ਬਚਨ ਕਰਨ ਲੱਗੇ।
ਸਮਾ ਕੋਰ ਕਾਲਜੋ ਕੋ ਆਇਓ,
ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਭਾਈ ਸਾਹਿਬ ਸਮਾਂ ਬੜਾ ਭਿਆਨਕ ਹੈ, ਕਲਹਿ ਕਲੇਸ਼ ਦਾ ਸਮਾਂ, ਕਲਯੁਗ ਦਾ ਸਮਾਂ ਚੱਲ ਰਿਹਾ ਹੈ।
ਕਟਕ ਬਿਕਾਰਨ ਕੋ ਜਗ ਛਾਇਓ,
ਔਰ ਜਗ ਦੇ ਵਿੱਚ ਬਿਕਾਰਾਂ ਦੀ ਸੈਨਾ ਛਾਈ ਹੋਈ ਹੈ, ਬੇਕਾਰਾਂ ਦਾ ਪ੍ਰਭਾਵ ਹੈ, ਜਿੱਧਰ ਦੇਖੋ ਕੁਕਾਮੀ ਹੈ, ਕੁਕ੍ਰੋਧੀ ਹੈ, ਲੋਭੀ ਹੈ, ਲਾਲਚੀ, ਹੰਕਾਰੀ ਹੈ, ਈਰਖਾਲੂ ਹੈ, ਇੱਥੇ ਤੇ ਕਲਯੁਗ ਦਾ ਬੋਲ ਬਾਲ ਹੈ, ਮਨੁੱਖਾਂ ਦੀ ਵਿਰਤੀ ਕਲਯੁਗੀ ਹੋ ਗਈ ਹੈ, ਔਰ ਇਸ ਤਰ੍ਹਾਂ ਦੇ ਬਚਨ ਗੁਰੂ ਸਾਹਿਬ ਨੇ ਭਾਈ ਗੁਰਦਾਸ ਨਾਲ ਸਾਂਝੇ ਕੀਤੇ ਹਨ।
ਤਿਨ ਕੋ ਪਾਏ ਪਾਪ ਨਰ ਕਰਾਈ,
ਸਤਿਗੁਰੂ ਕਹਿੰਦੇ ਇਹ ਲੋਕ ਬੇਕਾਰੀ ਸੋਚ ਦੇ ਮਾਲਕ ਹੋ ਕੇ ਬੇਕਾਰਾਂ ਵਿੱਚ ਫਸ ਕੇ ਔਰ ਨਰਕਾਂ ਦੇ ਵਿੱਚ ਜਾ ਰਹੇ ਨੇ, ਪਾਪ ਕਮਾ ਰਹੇ ਨੇ, ਇਹਨਾਂ ਨੂੰ ਪਤਾ ਨਹੀਂ ਅਸਲ ਵਿੱਚ ਇਹਨਾਂ ਦੀ ਸੋਚ ਬੇਕਾਰੀ ਹੋਈ ਜਾ ਰਹੀ ਹੈ, ਬੇਕਾਰਾਂ ਦੇ ਪ੍ਰਭਾਵ ਹੇਠਾਂ ਆ ਕੇ ਕੁਝ ਕੁਕਰਮ ਕੁਝ ਮਾੜੇ ਕੰਮ ਕਰ ਰਹੇ ਨੇ, ਗਲਤ ਪਾਸੇ ਜਾ ਰਹੇ ਨੇ, ਗਲਤ ਸਟੈਪ ਉੱਠ ਰਹੇ ਨੇ, ਤੇ ਸਤਿਗੁਰੂ ਕਹਿੰਦੇ ਜਿਹਦਾ ਰਿਜ਼ਲਟ ਕੀ ਆ, ਅੰਤ ਕਾਲ ਵਿੱਚ ਨਰਕ ਸੁਪਰ ਹੀ, ਇਹਨਾਂ ਨੇ ਅੰਤ ਕਾਲ ਨੂੰ ਨਰਕਾਂ ਚ ਜਾਣਾ ਹੈ। ਇਹਨਾਂ ਦੇਖੋ ਨਰਕ ਤੇ ਸਵਰਗ ਦਾ ਕੰਸੈਪਟ ਜਿਹੜਾ ਹੈ, ਕੋਈ ਵਾਹਿਗੁਰੂ ਨੇ ਇਸ ਕਰਕੇ ਨਹੀਂ ਬਣਾਇਆ ਸਵਰਗ, ਵੀ ਇੱਥੇ ਆਪਣੇ ਆਪਣੇ ਬੰਦੇ ਭੇਜਦੇ ਨੇ ਆਪਣੇ ਖਾਸ ਖਾਸ, ਤੇ ਜਿਨ੍ਹਾਂ ਨਾਲ ਆਪਣੀ ਜਾਣ ਪਛਾਣ ਹੈ, ਇੱਧਰ ਦੂਸਰਿਆਂ ਨੂੰ, ਉੱਥੇ ਤੇ ਇੱਕੋ ਹੀ ਕਸਵੱਟੀ ਹੈ, ਜਿਹੜੇ ਪਾਪੀ ਹੋਣਗੇ ਚਲੋ ਬਈ ਨਰਕਾਂ ਚ, ਔਰ ਉਹਨਾਂ ਨੂੰ ਉੱਧਰ ਭੇਜਿਆ ਜਾਏਗਾ, ਤੇ ਜਿਹੜੇ ਸ਼ੁਭ ਕਰਮ ਨਾਮ ਸਿਮਰਨ ਭਜਨ ਬੰਦਗੀ ਨਾਲ ਜੁੜੇ ਹੋਣਗੇ ਉਹਨਾਂ ਲਈ ਜਿੱਦਾਂ ਜ਼ਿਕਰ ਆਉਂਦਾ ਸਵਰਗ। ਇੱਥੇ ਗੁਰੂ ਸਾਹਿਬ ਨੇ ਆਖਿਆ ਵੀ ਅੰਤ ਕਾਲ ਨੂੰ ਇਹ ਲੋਕ ਆਪਣੇ ਕਰਮਾਂ ਕਰਕੇ, ਆਪਣੇ ਕਰਮਾਂ ਦੀ ਬਦੌਲਤ ਨਰਕਾਂ ਵਿੱਚ ਪੈਣਗੇ, ਪਰ ਇਹਨਾਂ ਨੂੰ ਗਿਆਨ ਨਹੀਂ ਹੈ, ਅਗਿਆਨੀ ਨੇ, ਬੇਸਮਝ ਨੇ, ਨੌਲੇਜ ਨਹੀਂ ਹੈ।
ਭੋਗ ਮਹਾ ਦੁੱਖ ਸੰਮਤ ਕਨੇ,
ਔਰ ਸੰਮਤ ਦਾ ਅਰਥ ਹੁੰਦਾ ਲੰਮਾ ਸਮਾਂ, ਸੰਮਤ ਦਾ ਅਰਥ ਵੈਸੇ ਸਾਲ ਹੁੰਦਾ, ਕਿੰਨੇ ਕਿੰਨੇ ਸਾਲਾਂ ਜਿੱਡੇ ਵੱਡੇ ਇਹਨਾਂ ਨੇ ਦੁੱਖ ਉੱਥੇ ਭੋਗਣੇ ਹਨ।
ਕਹਾਂ ਸਹਾਇਕ ਕੋਈ ਨਾ ਬਣੇ,
ਉੱਥੇ ਇਹਨਾਂ ਦੀ ਕਿਸੇ ਨੇ ਸਹਾਇਤਾ ਨਹੀਂ ਕਰਨੀ, ਕੋਈ ਮਦਦਗਾਰ ਨਹੀਂ ਆ, ਜਿੰਨੇ ਰਿਸ਼ਤੇ ਸੰਬੰਧ ਸਾਡੇ ਹੈਗੇ ਨੇ ਸਾਰੇ ਰਿਸ਼ਤੇ ਨਾਤੇ ਇੱਥੇ ਹੀ ਨੇ, ਅਗਾਂਹ ਕੋਈ ਨਾਲ ਨਹੀਂ ਜਾਂਦਾ। ਜਿਹੇ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਨਾਂ ਸੰਗ ਤੋਸਾ, ਜੇ ਪਹਿੰਡੇ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ, ਜਹਾਂ ਪੰਥ ਤੇਰਾ ਕੋ ਨਾ ਸਿੰਝਾਨੂ, ਜਿੱਥੇ ਤੈਨੂੰ ਕਿਸੇ ਨੇ ਸਿਆਣਨਾ ਵੀ ਨਹੀਂ ਹੈ, ਤੈਨੂੰ ਕੋਈ ਸਿਆਣਨ ਪਛਾਣਨ ਵਾਲਾ ਹੋਣਾ ਹੀ ਨਹੀਂ, ਜਿੱਥੇ ਤੇਰੀ ਕਿਸੇ ਨੇ ਪਛਾਣ ਵੀ ਨਹੀਂ ਦੇ ਕੱਢਣੀ ਹੈਗੀ, ਜਹਾਂ ਪੰਥ ਤੇਰਾ ਕੋਨਾ ਸਿਆਨੂ, ਹਰ ਕਾ ਨਾਮ ਤਹਿ ਨਾਲ। ਉੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਾਣੀ ਸੁਖਮਨੀ ਸਾਹਿਬ ਚ ਇਸ਼ਾਰੇ ਕੀਤੇ ਨੇ ਵੀ ਉੱਥੇ ਪਰਮਾਤਮਾ ਦੇ ਨਾਮ ਨੇ ਸਹਾਇਤਾ ਕਰਨੀ ਹੈ। ਗੁਰੂ ਸਾਹਿਬ ਕਹਿੰਦੇ ਜੇ ਇਹਨਾਂ ਨੇ ਉੱਥੇ ਜਾਣਾ, ਦੁੱਖ ਭੋਗਣੇ ਨੇ, ਇੱਥੇ ਇਹਨਾਂ ਦੀ ਕੋਈ ਜਾਣ ਪਛਾਣ ਵਾਲਾ ਵੀ ਨਹੀਂ ਹੋਣਾ, ਕਿਉਂਕਿ ਜਿੰਨੇ ਰਿਸ਼ਤੇ ਨਾਤੇ ਨੇ ਇਹ ਸਾਰੇ ਇੱਥੇ ਟੁੱਟ ਜਾਂਦੇ ਹਨ।
ਜਿਨ ਹਿਤ ਪਾਪਨ ਕਰਤੇ ਅਨੇਕ,
ਜਿਨ੍ਹਾਂ ਦੀ ਖਾਤਰ ਮਨੁੱਖ ਪਾਪ ਕਰਦਾ, ਕਬੀਰ ਸਾਹਿਬ ਦਾ ਸ਼ਬਦ ਹੈ, ਆ ਅੰਮ੍ਰਿਤ ਵੇਲੇ ਜਿਹੜੀ ਵਿਆਖਿਆ ਕਥਾ ਚੱਲ ਰਹੀ ਹੈ, ਕੱਲ ਹੀ ਇਹ ਸ਼ਬਦ ਆਇਆ ਸੀ, ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਸੁੱਤ ਦਾਰਾ ਪਹਿਆਨ ਲੁਟਾਵੇ, ਮਨ ਮੇਰੇ ਭੁੱਲੇ ਕਪਟ ਨਕੀਜੈ, ਅੰਤ ਨਵੇਰਾ ਤੇਰੇ ਜੀ ਪਹਿ ਲੀਜੈ। ਮਨਾ ਕਪਟੀ ਨਾ ਹੋ, ਕਪਟ ਨਾ ਕਮਾ, ਜਿਨ੍ਹਾਂ ਦੀ ਖਾਤਰ ਕਮਾਉਣਾ ਹੈ ਨਾ, ਤੂੰ ਕਹਿ ਦਿੰਦਾ ਜੀ ਕੀ ਕਰੀਏ, ਪਰਿਵਾਰ ਕੇ ਕਰਨਾ ਪੈਂਦਾ, ਬੱਚਿਆਂ ਲਈ ਕਰਨਾ ਪੈਂਦਾ, ਕਿਤੇ ਛੋਟ ਨਹੀਂ ਅੰਮ੍ਰਿਤ ਬਾਣੀ ਚ, ਕਿਤੇ ਵੀ ਛੋਟ ਨਹੀਂ ਹੈ। ਕਹਿੰਦੇ ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿ ਲੀਜੈ, ਤੇ ਤੋਂ ਹਿਸਾਬ ਕਿਤਾਬ ਲਿਆ ਜਾਣਾ, ਤੇਰੀ ਜਿੰਦ ਤੋਂ, ਹੋਰ ਨੀ ਕਿਸੇ ਨੂੰ ਪੁੱਛਿਆ ਜਾਣਾ। ਔਰ ਨਾਲ ਦੀ ਨਾਲ ਕਹਿਤਾ ਵੀ ਬਹੁ ਪ੍ਰਪੰਚ ਕਰ ਪਰ ਧੰਨ ਲਿਆਵੈ, ਸੁੱਤ ਦਾਰਾ ਪੁੱਤਰ ਤੋਂ, ਆਪਣੀ ਪਤਨੀ ਤੋਂ, ਪਰਿਵਾਰ ਤੋਂ, ਬੱਚਿਆਂ ਤੋਂ ਲਟਾਉਣਾ ਵੀ ਕਰੋ, ਮੌਜਾਂ ਮਾਰ ਕੇ ਠੱਗੀਆਂ ਲਿਆ ਕੇ ਉਹਨਾਂ ਦੀ ਸ਼ਾਬਾਸ਼ ਲੈਣ ਲਈ, ਉਹਨਾਂ ਦੀਆਂ ਖੁਸ਼ੀਆਂ ਲੈਣ ਲਈ, ਤੇ ਇਹ ਕੁਝ ਕਰਦਾ ਭਲਿਆ, ਲੇਖਾ ਜੋਖਾ ਤੇਰੀ ਜਾਨ ਨੇ ਦੇਣਾ। ਗੁਰੂ ਪਾਤਸ਼ਾਹ ਜੀ ਇੱਥੇ ਕਹਿ ਰਹੇ ਨੇ ਵੀ ਭੋਗ ਮਹਾਂ ਦੁੱਖ ਸੰਮਤ ਘਨੇ ਉੱਥੇ ਬਹੁਤ ਦੁੱਖ ਉਹਨਾਂ ਨੇ ਸਹਿਣੇ ਨੇ ਜਿਹਨੇ ਤੋਂ ਪਾਪਨ ਕਰਤਾ ਨੇਕ ਜਿਹਨਾਂ ਦੀ ਖਾਤਰ ਮਨੁੱਖ ਪਾਪ ਕਰਦਾ ਹੈ।
ਤਿੰਨ ਮਹਿ ਤੁਹਾਨਾ ਪਹੁੰਚ ਹੋਏ
ਉਹਨਾਂ ਚੋਂ ਇੱਕ ਵੀ ਨਾਲ ਨਹੀਂ ਪਹੁੰਚਦਾ। ਔਰ ਉੱਥੇ ਤੇ ਸਤਿਗੁਰਾਂ ਨੇ ਕਹਿਤਾ ਉੱਥੇ ਨਾ ਮਾਂ ਨਾ ਪਿਤਾ ਨਾ ਭਾਈ ਨਾ ਭੈਣ ਨਾ ਚਾਚਾ ਨਾ ਤਾਇਆ ਨਾ ਕੋਈ ਵੀ ਨਹੀਂ ਜਾਂਦਾ। ਉੱਥੇ ਤੇ ਕੱਲਿਆਂ ਦਾ ਹੀ ਲੇਖਾ ਜੋਖਾ ਹੁੰਦਾ ਹੈ।
ਬਹੁ ਦੂਤਨ ਤੇ ਲਹੈ ਸਜਾਈ
ਜਹ ਮਾਤ ਪਿਤਾ ਸੁਤ ਮੀਤ ਨਾ ਭਾਈ। ਬਾਬਾ ਜੀ ਨੇ ਬਾਣੀ ਚ ਆਖਿਆ ਜਹ ਮਾਤ ਮਾਤਾ ਪਿਤਾ ਸੁਤ ਪੁੱਤਰ ਭਾਈ। ਇਹਨਾਂ ਦੇ ਬੰਦੇ ਨੂੰ ਮਾਣ ਹੁੰਦਾ ਵੀ ਮੇਰੇ ਇੰਨੇ ਭਰਾ ਨੇ ਮੇਰੇ ਇੰਨੇ ਪੁੱਤਰ ਨੇ। ਬਾਬਾ ਜੀ ਕਹਿੰਦੇ ਇਹਨਾਂ ਚੋਂ ਕਿਸੇ ਨੇ ਨਾਲ ਨਹੀਂ ਜਾਣਾ। ਔਰ ਬਹੁ ਦੂਤਨ ਤੇ ਲਹਿ ਸਜਾਈ ਉੱਥੇ ਸਜਾਵਾਂ ਮਿਲਣੀਆਂ ਨੇ ਕੁਕਰਮ ਕੀਤਿਆਂ ਦੀਆਂ ਪਾਪ ਕੀਤਿਆਂ ਦੀਆਂ ਵਿਕਾਰ ਭੋਗਿਆਂ ਦੀਆਂ।
ਭੋਗ ਪਾਪ ਫਲ ਪੁੰਨ ਨਿਕਸਾਈ
ਔਰ ਪਾਪਾਂ ਨੂੰ ਭੋਗ ਕੇ ਫਿਰ ਉੱਥੇ ਜਿਹੜਾ ਸੀ ਦੁੱਖ ਸਹਿਣੇ ਪੈਂਦੇ ਨੇ। ਭਾਵ ਜੋ ਮਨੋ ਕਰਦਾ ਉਹਨਾਂ ਦਾ ਉੱਥੇ ਜਿਹੜਾ ਸੀ ਫਲ ਮਿਲਦਾ ਹੈ। ਇੱਥੇ ਸੱਚ ਹੈ ਜਿਹੇ ਕਰਮ ਕਮਾਏ ਤੇਹਾ ਹੋਏ ਸੀ ਉਹੋ ਜਿਹਾ ਹੁੰਦਾ ਹੈ। ਉਹ ਕਿਸੇ ਕਵੀ ਦੇ ਬੜੇ ਕਮਾਲ ਦੇ ਬਚਨ ਨੇ ਬਾਣੀ ਤੇ ਨਹੀਂ ਹੈ। ਉਹ ਕਹਿੰਦਾ ਹੈ ਜੈਸੀ ਕਰਨੀ ਵੈਸੀ ਭਰਨੀ ਕੁਦਰਤ ਜੈ ਸਿਖਲਾਏ ਕਾਂਟੇ ਬੋਨੇ ਬਾਲਾ ਜਗ ਮੇ ਫੂਲ ਕਹਾਂ ਸੇ ਪਾਏ। ਜਿਹਨੇ ਬੀਜੇ ਹੀ ਕੰਡੇ ਨੇ ਕੰਡਿਆਂ ਦੇ ਬੀਜ ਨੇ ਪੱਲਾਂ ਉਹ ਕਦੋਂ ਜਿਹੜਾ ਸੀ ਫੁੱਲ ਪ੍ਰਾਪਤ ਕਰੇਗਾ ਉੱਥੇ। ਜਾਂ ਐਂ ਕਹਿ ਲਓ ਜਿਵੇਂ ਬਾਬਾ ਫਰੀਦ ਕਹਿੰਦੇ ਨੇ ਲੋੜੈ ਦਾਖ ਬਿਜੌਰੀਆਂ ਕਿੱਕਰ ਬੀਜਾ ਜੱਟ ਹੰਡਾ ਉਨਕ ਤਾਏ ਦਾ ਪੈਦਾ ਲੋੜੈ ਪਾਟੇ ਤੇ ਜੋ ਬੀਜਾਂਗੇ ਉਹ ਵੱਢਣਾ ਪਏਗਾ।
ਸ਼ਸ਼ਕਰ ਸੋ ਮਿਲ ਤ੍ਰਿਣ ਨਮਜ ਹਰੀ।
ਹੁਣ ਇਥੋਂ ਭਾਈ ਸਾਹਿਬ ਜੀ ਨੇ ਜਿਹੜਾ ਸੀ ਜ਼ਿਕਰ ਕੀਤਾ ਵੀ ਮਨੁੱਖ ਕਿੱਦਾਂ ਵਿਕਾਰਾਂ ਚ ਫਸ ਕੇ ਕਿੱਦਾਂ ਆਪਣੀ ਸਾਰੀ ਸੁਰਤ ਨੂੰ ਜਿਹੜਾ ਸੀ ਵਿਕਾਰਾਂ ਚ ਖਚਤ ਕਰ ਲੈਂਦਾ। ਉਦੋਂ ਬਾਅਦ ਕਿਵੇਂ ਉਹ ਫਿਰ ਮਾਤਾ ਦੇ ਗਰਭ ਜਾਂਦਾ ਕਿਵੇਂ ਉਹਦਾ ਜਨਮ ਹੁੰਦਾ ਇੱਕ ਲੰਮਾ ਚੌੜਾ ਜਿਹੜਾ ਸੀ ਦੁੱਖ ਦੇ ਵਿੱਚ ਪੈ ਜਾਂਦਾ ਹੈ।
ਇਤਿਹਾਸਕ ਬਹੁ ਬਾਕ ਬਲਾਸੇ
ਇਸ ਤਰ੍ਹਾਂ ਗੁਰੂ ਸਾਹਿਬ ਨੇ ਕਈ ਤਰ੍ਹਾਂ ਦੀਆਂ ਵਿਚਾਰਾਂ ਉਹਨਾਂ ਨੂੰ ਸਮਝਾਈਆਂ ਨੇ ਦੱਸੀਆਂ ਨੇ ਵੀ ਮਨੁੱਖ ਕਿੱਦਾਂ ਵਿਕਾਰਾਂ ਚ ਜਾਂਦਾ ਹੈ। ਇਸ਼ਾਰਾ ਕਾਫੀ ਹੈ ਕਈ ਵਾਰੀ ਜਿਹੜਾ ਸੀ ਉਹਨੂੰ ਆਪਾਂ ਖੋਲ ਕੇ ਗੱਲ ਕਰਦੇ ਹਾਂ। ਇੱਥੇ ਗੁਰੂ ਸਾਹਿਬ ਜੀ ਨੇ ਆਖਿਆ ਉਪਕਾਰੀ ਗੁਣਕੀਨ ਪ੍ਰਕਾਸ਼ੇ ਜਿਹੜਾ ਉਪਕਾਰੀ ਗੁਰੂ ਹੈ ਉਹ ਉਹਨਾਂ ਕਲਯੁਗੀ ਤੇ ਵਿਕਾਰੀ ਲੋਕਾਂ ਦਾ ਵੀ ਭਲਾ ਚਾਹੁੰਦਾ ਜੀ।
ਕਿਤਨੇ ਮਹਿ ਪ੍ਰਭਾਤ ਹੋਏ ਆਈ
ਚਲੋ ਇਹ ਰਾਤ ਦੀ ਵਿਚਾਰ ਹੋਈ ਇੰਨੇ ਨੂੰ ਕਹਿੰਦੇ ਸਵੇਰ ਹੋਈ ਹੈ।
ਭਇਓ ਪ੍ਰਕਾਸ਼ ਚਿੜੀ ਚਹੁਕ ਆਈ
ਔਰ ਪ੍ਰਕਾਸ਼ ਹੋਇਆ ਚਾਨਣਾ ਹੋਇਆ ਪਉ ਟਾਲਾ ਹੋਇਆ ਚਿੜੀਆਂ ਬੋਲੀਆਂ ਜੀ।
ਦੋਹਰਾ ਰਾਮ ਕਾਲ ਈਸ਼ਾਨ ਦਿਸ਼ ਬੈਠੇ ਗੁਰੂ ਕਿਰਪਾਲ।
ਫਿਰ ਉਹ ਸਰੋਵਰ ਦੇ ਰਾਮਸਰ ਸਰੋਵਰ ਦੇ ਜਿਹੜਾ ਸੀਗਾ ਉੱਤਰ ਪੂਰਬੀ ਦਿਸ਼ਾ ਵਾਲੇ ਪਾਸੇ ਗਰੀਬ ਨਵਾਜ ਪੰਚਮ ਪਾਤਸ਼ਾਹ ਜੀ ਬੈਠੇ ਹਨ।
ਰਚਣ ਲੱਗੇ ਤਬ ਸੁਖਮਣੀ ਦੇ ਸੁਖ ਕਰਤ ਨਿਹਾਲ।
ਦੇਖੋ ਇਸ ਤੋਂ ਪਹਿਲਾਂ ਭੂਮਿਕਾ ਰੂਪ ਦੇ ਵਿੱਚ ਜਾਣੀ ਸ਼ਬਦ ਕਹੇ ਨੇ ਭਾਈ ਸਾਹਿਬ ਨੇ। ਆ ਜਿਹੜਾ ਆਪਾਂ ਨੂੰ 10 ਮਿੰਟ ਹੋ ਗਏ ਨੇ ਵਿਚਾਰ ਕਰਦਿਆਂ ਇਹ ਇਹੀ ਹੈ ਵੀ ਜਿਹੜੇ ਕਲਯੁਗੀ ਜੀਵ ਨੇ ਅਗਿਆਨੀ ਨੇ ਬੇਸਮਝ ਨੇ ਵਿਕਾਰਾਂ ਚ ਨੇ ਮਾਇਆ ਚ ਨੇ ਗਲਤ ਕੰਮਾਂ ਦੇ ਵਿੱਚ ਪੈ ਗਏ ਨੇ ਇਹਨਾਂ ਨੂੰ ਪਤਾ ਨਹੀਂ ਹੈ ਬੇਸਮਝੀ ਕਰਕੇ ਵਿਚਾਰੇ ਉਹ ਸਾਰਾ ਕੁਝ ਕਰੀ ਜਾਂਦੇ ਨੇ ਅੱਗੇ ਦੁੱਖ ਭੋਗਣੇ ਪੈਂਦੇ ਨੇ ਤੇ ਉਹਨਾਂ ਦੇ ਭਲੇ ਵਾਸਤੇ ਗੁਰੂ ਸਾਹਿਬ ਨੇ ਸੋਚਿਆ ਸਾਰੀ ਰਾਤ। ਭਾਈ ਗੁਰਦਾਸ ਨਾਲ ਇਹ ਗੱਲ ਕੀਤੀ ਹੈ ਅੰਦਰਲੇ ਮਨ ਦੀ ਵੀ ਉਹਨਾਂ ਦੇ ਭਲੇ ਵਾਸਤੇ ਇੱਕ ਬਾਣੀ ਉਚਾਰਨੀ ਹੈ ਸੌਖੀ ਹੋਵੇਗੀ ਸਾਰਿਆਂ ਦੀ ਸਮਝ ਵਿੱਚ ਆਉਣ ਵਾਲੀ ਹੋਵੇਗੀ ਪੜ੍ਹਨੀ ਵੀ ਆਸਾਨ ਹੋਵੇਗੀ। ਇਸ਼ਾਰਾ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਵਾਲੇ ਪਾਸੇ ਹੈ ਔਰ ਇੱਥੇ ਲਿਖਿਆ ਕਹਿੰਦੇ ਉਸ ਅਸਥਾਨ ਤੇ ਬੈਠ ਕੇ ਗਰੀਬ ਨਵਾਜ ਰਚਨ ਲੱਗੇ ਤਬ ਸੁਖਮਨੀ ਦੇ ਸੁਖ ਕਰਤ ਨਿਹਾਲ। ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਜਿੱਦਾਂ ਰਚਨਾ ਕਰਨ ਲੱਗੇ ਹਨ।
ਪ੍ਰਥਮ ਸ਼ਲੋਕ ਗੁਰੂ ਪਗ ਬੰਦੇ।
ਹੁਣ ਕਿਉਂਕਿ ਜਿਹੜੀ ਆਪਾਂ ਬਚਨ ਕਰ ਰਹੇ ਸਾਂ ਵੀ 52 ਅੱਖਰੀ ਹੈ 262 ਤੋਂ ਦੀ ਸਮਾਪਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ ਦੇ ਅਨੁਸਾਰ 52 ਅੱਖਰੀ ਤੋਂ ਯਕਦਮ ਬਾਅਦ ਗੌੜੀ ਰਾਗ ਦੇ ਅੰਦਰ ਸੁਖਮਨੀ ਸਾਹਿਬ ਜਿਹੜਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਆਪਣਾ ਉਚਾਰਨ ਕੀਤਾ ਹੋਇਆ ਉਹਨਾਂ ਦੀ ਆਪਣੀ ਰਸਨਾ ਚੋਂ ਨਾਜ਼ਲ ਹੋਈ ਪਾਵਨ ਬਾਣੀ ਹੈ ਉਹਦੀ ਸ਼ੁਰੂਆਤ ਹੁੰਦੀ ਹੈ ਤੇ ਇੱਥੇ ਵੀ ਜਿਹੜਾ ਸੀ ਸੁਖਮਨੀ ਸਾਹਿਬ ਦਾ ਜ਼ਿਕਰ ਕੀਤਾ ਹੈ।
ਪ੍ਰਥਮ ਸ਼ਲੋਕ
ਗੁਰੂ ਪਗ ਬੰਦੇ ਮਾਫ ਕਰਨਾ ਪ੍ਰਥਮ ਦਾ ਅਰਥ ਹੁੰਦਾ ਪਹਿਲਾਂ ਸ਼ਲੋਕ ਜਿਹੜਾ ਹੈ ਸੁਖਮਨੀ ਸਾਹਿਬ ਦਾ। ਤਕਰੀਬਨ ਮੈਨੂੰ ਲੱਗਦਾ ਤੁਸੀਂ ਸਾਰਿਆਂ ਨੇ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਕੀਤਾ ਹੀ ਹੋਣਾ ਬਾਕੀ 52 ਅੱਖਰੀ ਬਹੁਤਿਆਂ ਨੇ ਹੋ ਸਕਦਾ ਨਾਮ ਪੜ੍ਹੀ ਹੋਵੇ। ਸੁਖਮਨੀ ਸਾਹਿਬ ਦੀ ਬਾਣੀ ਜ਼ਿਆਦਾ ਵੱਡ ਲੈਵਲ ਤੇ ਸਾਰੀ ਦੁਨੀਆਂ ਦੇ ਵਿੱਚ ਜਿਹੜੇ ਬਿਲਕੁਲ ਨੌਨ ਸਿੱਖ ਨੇ ਨਾ ਗੈਰ ਸਿੱਖ ਨੇ ਜਿਨ੍ਹਾਂ ਨੇ ਸਿੱਖੀ ਬਾਣਾ ਵੀ ਨਹੀਂ ਧਾਰਨ ਕੀਤਾ ਇੱਧਰ ਆਏ ਵੀ ਨੇ ਹੋਰ ਧਰਮਾਂ ਦੇ ਨੇ ਉਹ ਵੀ ਸਭ ਤੋਂ ਜ਼ਿਆਦਾ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਨੇ। ਸੁਖਮਨੀ ਸਾਹਿਬ ਤੇ ਜਪ ਦੀ ਬਾਣੀ ਹੈ ਜਿਹੜੀ ਜਪਜੀ ਸਾਹਿਬ ਦੀ ਬਾਣੀ ਹੈ ਇਹ ਸੰਸਾਰ ਪੱਧਰ ਤੇ ਸਭ ਤੋਂ ਵੱਧ ਬਾਣੀਆਂ ਪੜੀਆਂ ਜਾਂਦੀਆਂ ਨੇ। ਮੁਸਲਮਾਨ ਭਰਾ ਜਪਜੀ ਸਾਹਿਬ ਦਾ ਪਾਠ ਆਮ ਕਰਦੇ ਨੇ। ਆਮ ਬਹੁਤ ਸਾਰੇ ਹੋਰ ਜਿਹੜੇ ਧਰਮਾਂ ਦੇ ਵਿੱਚ ਨੇ ਹਿੰਦੂ ਭਰਾ ਸਾਡੇ ਉਹ ਸੁਖਮਨੀ ਸਾਹਿਬ ਤੇ ਜਪਜੀ ਸਾਹਿਬ ਉਹਨਾਂ ਦਾ ਰੁਟੀਨ ਹੈ। ਮੈਂ ਐਸੇ ਐਸੇ ਜਿਹੜਾ ਸੀ ਗੈਰ ਸਿੱਖਾਂ ਨੂੰ ਦੇਖਦਾ ਜਿਹੜੇ ਗੁਰਦੁਆਰੇ ਵੀ ਘੱਟ ਆਉਂਦੇ ਨੇ ਪਰ ਉਹਨਾਂ ਦੇ ਘਰਾਂ ਚ ਇਹ ਆਮ ਗੁਟਕੇ ਨੇ ਆਮ ਬਾਣੀਆਂ ਨੇ। ਚਲੋ ਮੈਂ ਤਾਂ ਬੇਨਤੀ ਕਰ ਰਿਹਾ ਸੀ ਇਸ ਬਾਣੀ ਨੂੰ ਤੁਸੀਂ ਸਾਰਿਆਂ ਨੇ ਪੜਿਆ ਸੌਖਿਆਂ ਤੁਹਾਡੀ ਸਮਝ ਵਿੱਚ ਆਏਗੀ। ਪ੍ਰਥਮ ਸਲੋਕ ਜਿਹੜਾ ਪਹਿਲਾ ਸਲੋਕ ਇਸ ਬਾਣੀ ਦਾ 24 ਸਲੋਕ ਨੇ ਸੁਖਮਨੀ ਸਾਹਿਬ ਦੇ 24 ਅਸ਼ਟਪਦੀਆਂ ਨੇ ਤੇ ਪਹਿਲਾ ਸਲੋਕ ਹੈ ਉਹਦੇ ਵਿੱਚ ਗੁਰ ਪਗ ਬੰਦੇ ਗੁਰੂ ਜੀ ਨੇ ਚਰਨ ਵੰਦਨਾ ਕੀਤੀ ਹੈ ਅਕਾਲ ਪੁਰਖ ਦੀ ਉਸਤਤ ਕੀਤੀ ਹੈ
ਕੀਨ ਮੰਗਲਾ ਚਰਨ ਬਲੰਦੇ
ਔਰ ਉਹਦੇ ਵਿੱਚ ਅਕਾਲ ਪੁਰਖ ਦੀ ਵਡਿਆਈ ਹੈ ਮੰਗਲਾ ਚਰਨ ਹੈ ਸਲੋਕ ਆਦ ਗੁਰੇ ਨਮ ਹੈ ਜੁਗਾਦ ਗੁਰੇ ਨਮ ਹੈ ਸਤ ਗੁਰੇ ਨਮ ਹੈ ਸ੍ਰੀ ਗੁਰਦੇਵ ਨਮ ਹੈ ਨਮਸਕਾਰ ਹੈ ਨਮਸਕਾਰ ਹੈ ਨਮਸਕਾਰ ਕੀਤੀ ਹੈ
ਪ੍ਰਭ ਸਿਮਰਨ ਕੀ ਮਹਿਮਾ ਫੇਰ
ਉਦੋਂ ਬਾਅਦ ਫਿਰ ਪ੍ਰਭੂ ਦੀ ਮਹਿਮਾ ਹੈ ਪ੍ਰਭੂ ਦੀ ਵਡਿਆਈ ਹੈ ਇਹ ਸਲੋਕ ਇੱਕ ਚੀਜ਼ ਯਾਦ ਰੱਖਿਓ ਜਿਵੇਂ ਆਪਾਂ ਵਾਰਾਂ ਪੜ੍ਹਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਵਾਰ ਅਸਲ ਵਿੱਚ ਪੌੜੀਆਂ ਦੀ ਹੁੰਦੀ ਹੈ ਮੈਂ ਕਈ ਵਾਰ ਅੱਜ ਕੀਤੀ ਹੈ ਉਹਦੇ ਨਾਲ ਜਿਹੜੇ ਸਲੋਕ ਨੇ ਉਹ ਬਾਅਦ ਵਿੱਚ ਐਡ ਕੀਤੇ ਨੇ ਗੁਰੂ ਸਾਹਿਬ ਨੇ ਜਦੋਂ ਵਾਰਾਂ ਪਾਵਨ ਬੀੜ ਦੇ ਵਿੱਚ ਚੜਾਈਆਂ ਨਾ 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕੁਝ ਵਾਰਾਂ ਦੀਆਂ ਬਕਾਇਦਾ ਧੁਨੀਆਂ ਨੇ ਤਰਜ਼ਾਂ ਨੇ ਜਿਵੇਂ ਆਸਾ ਦੀ ਵਾਰ ਆਮ ਗੁਰਦੁਆਰਿਆਂ ਚ ਇੱਕ ਮਰਿਆਦਾ ਬਣੀ ਹੋਈ ਹੈ ਸ਼ੁਰੂ ਤੋਂ ਇਹ ਪੜ੍ਹੀ ਜਾਂਦੀ ਹੈ ਆਸਾ ਕੀ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀਆਂ ਪੌੜੀਆਂ ਦੀ ਪਰ ਇਹਦੇ ਵਿੱਚ ਸਲੋਕ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਵੀ ਐਡ ਹੈਗੇ ਨੇ ਉਹ ਬਾਅਦ ਵਿੱਚ ਸ਼ਾਮਿਲ ਕੀਤੇ ਨੇ ਕਿਉਂਕਿ ਉਦੋਂ ਤਾਂ ਗੁਰੂ ਹੈ ਹੀ ਨਹੀਂ ਸੀ ਉਹ ਤੇ ਇਹਦੀ ਜਿਹੜੀ ਧੁਨੀ ਹੈ ਆਸਾ ਕੀ ਵਾਰ ਦੀ ਟੁੰਡ ਹੈ ਆਸਰਾਜ ਕੀ ਧੁਨੀ ਉੱਪਰ ਗਾਵਣੀ ਹਦਾਇਤ ਹੈ ਉਹ ਧੁਨੀਆਂ ਉਹ ਤਰਜਾ ਕੀ ਨੇ ਤੁਹਾਨੂੰ ਦੇਖਣਾ ਪੈਣਾ ਵੀ ਟੁੰਡਾ ਕੌਣ ਸੀ ਅਸਰਾਜਾ ਕੌਣ ਸੀਗਾ ਉਹਨਾਂ ਦੀ ਕਿਵੇਂ ਲੜਾਈ ਹੋਈ ਤੇ ਉਹ ਉਹਨਾਂ ਦੇ ਫਿਰ ਕਵੀਆਂ ਨੇ ਵਾਰ ਲਿਖੀ ਉਹ ਵਾਰ ਜਿਹੜੀ ਸੀ ਬੜੇ ਕਮਾਲ ਦੀ ਸੀ ਬੜੀ ਪ੍ਰਸਿੱਧ ਵਾਰ ਤੇ ਗੁਰੂ ਸਾਹਿਬ ਨੇ ਜਿਹੜੀ ਆਸਾ ਦੀ ਵਾਰ ਉਚਾਰਨ ਕੀਤੀ ਹੈ ਇਹ ਸਿਰਫ ਹਦਾਇਤ ਹੈ ਵੀ ਪੜ੍ਹਨ ਵਾਲਿਓ ਇਹਨੂੰ ਗਾਉਣ ਵਾਲਿਓ ਔਰ ਇਹਨੂੰ ਏਦਾਂ ਗਾਉਣਾ ਉਸ ਤਰਜ ਤੇ ਗਾਉਣਾ ਜਿਹੜੀ ਤਰਜ ਤੇ ਟੁੰਡੇ ਅਸਰਾਜੇ ਦੀ ਵਾਰ ਗਾਈ ਜਾਂਦੀ ਸੀ ਹੁਣ ਉਹ ਟੁੰਡੇ ਅਸਰਾਜੇ ਦੀ ਵਾਰ ਦੀ ਤਰਜ ਕੀ ਹੈ ਔਰ ਉਹ ਵਿਦਵਾਨਾਂ ਨੂੰ ਪਤਾ ਗਾਉਣ ਵਾਲਿਆਂ ਨੂੰ ਜ਼ਿਆਦਾ ਉਹਦਾ ਜਾਣੀ ਇੱਕ ਹਦਾਇਤ ਮੈਂ ਬੇਨਤੀ ਕਰ ਰਿਹਾ ਸੀ ਇਸੇ ਜਿਹੜੀਆਂ 22 ਵਾਰਾਂ ਚੋਂ ਕੁਝ ਵਾਰਾਂ ਦੀਆਂ ਧੁਨੀਆਂ ਨੇ ਕੁਝ ਵਾਰਾਂ ਗੈਰ ਬਿਨਾਂ ਧੁਨੀ ਤੋਂ ਨੇ ਪਰ ਵਾਰ ਪੌੜੀਆਂ ਦੀ ਹੁੰਦੀ ਹੈ ਪੌੜੀਆਂ ਪੌੜੀ ਤੱਤ ਹੁੰਦਾ ਉਹਦੇ ਨਾਲ ਸਲੋਕ ਐਡ ਬਾਅਦ ਚ ਨੇ ਜਿਹੜੀ ਏਦਾਂ ਲੰਮੇਰੀਆਂ ਬਾਣੀਆਂ ਨੇ ਜਿਵੇਂ ਖਾਸ ਕਰਕੇ ਸੁਖਮਨੀ ਸਾਹਿਬ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਜੋ ਸਲੋਕ ਦੇ ਵਿੱਚ ਗੁਰੂ ਸਾਹਿਬ ਗੱਲ ਕਰ ਰਹੇ ਨੇ 4 ਪੰਕਤੀਆਂ ਦੇ ਅੰਦਰ ਔਰ ਉਹਦੀ ਪੂਰੀ ਜਿਹੜੀ ਵਿਆਖਿਆ ਪੌੜੀ ਦੇ ਵਿੱਚ ਹੈ ਇਹ ਤੁਸੀਂ ਨੁਕਤਾ ਵੇਖਿਓ ਸਲੋਕ ਦੇ ਵਿੱਚ ਜੋ ਇਸ਼ਾਰਾ ਔਰ ਉਹੀ ਸਾਰੀ ਜਿਹੜੀ ਹੈ ਅਸ਼ਟਪਦੀ ਮਾਫ ਕਰਨਾ ਪੌੜੀ ਕਹਿ ਗਏ ਅਸੀਂ ਅਸ਼ਟਪਦੀ ਦੇ ਵਿੱਚ 8 ਬੰਦਾਂ ਦੇ ਵਿੱਚ ਉਹ ਸਲੋਕ ਦੀ ਜਿਹੜੀ ਅੱਗੇ ਵਿਆਖਿਆ ਹੈਗੀ ਹੈ ਉਹਦਾ ਫਿਰ ਪੂਰਾ ਖੁੱਲ੍ਹ ਕੇ ਖੁਲਾਸਾ ਕੀਤਾ ਕਿਸੇ ਸਲੋਕ ਨੂੰ ਲੈ ਲਿਓ ਉਹਦੇ ਨਾਲ ਦੀ ਤੁਸੀਂ ਅਸ਼ਟਪਦੀ ਵੇਖ ਲਿਓ ਉਹਦੇ ਵਿੱਚ ਗੁਰੂ ਸਾਹਿਬ ਨੇ ਪੂਰੀ ਵਿਆਖਿਆ ਕੀਤੀ ਹੈ ਇੱਥੇ ਪਹਿਲੇ ਸਲੋਕ ਦੇ ਵਿੱਚ ਆਦ ਗੁਰੇ ਨਮ ਹੈ ਜੁਗਾਦ ਗੁਰੇ ਨਮ ਹੈ ਪ੍ਰਭੂ ਦੀ ਉਸਤਤ ਫਿਰ ਪੌੜੀ ਪ੍ਰਭ ਕਾ ਸਿਮਰਨ ਪ੍ਰਭ ਕਾ ਸਿਮਰਨ ਫਿਰ ਉਹ ਸਾਰੀ ਗੱਲ ਪ੍ਰਭੂ ਦੇ ਸਿਮਰਨ ਦੀ ਵਡਿਆਈ ਦੀ ਚੱਲਦੀ ਹੈ
ਪ੍ਰਭ ਸਿਮਰਨ ਕੀ ਮਹਿਮਾ ਫੇਰ
ਔਰ ਕਹਿਣ ਲੱਗੇ ਨੇ ਪ੍ਰਭੂ ਦੇ ਜਿਹੜਾ ਸਿਮਰਨ ਹੈ ਸਿਮਰਨ ਕਰਨ ਦਾ ਕੀ ਮਹੱਤਵ ਹੈ ਪ੍ਰਭੂ ਦੀ ਵਡਿਆਈ ਦਾ ਕੀ ਮਹੱਤਵ ਹੈ ਪ੍ਰਭੂ ਨੂੰ ਸਿਮਰਨ ਨਾਲ ਕੀ ਹੁੰਦਾ ਔਰ ਉਹ ਸਾਰੀ ਅਸ਼ਟਪਦੀ ਤੁਹਾਨੂੰ ਵਾਚਣੀ ਚਾਹੀਦੀ ਹੈ ਹੁਣ ਤਾਂ ਸਿਮਰਨ ਖਾਸ ਕਰਕੇ ਉਹ ਦਿਨ ਚੱਲਦੇ ਨੇ 40 ਮੁਕਤਿਆਂ ਨੂੰ ਸਮਰਪਿਤ ਜਿਹੜਾ ਸੀ ਰੋਜ਼ ਅੰਮ੍ਰਿਤ ਵੇਲੇ ਘੰਟਾ ਵਾਹਿਗੁਰੂ ਨਾਮ ਦਾ ਸਿਮਰਨ ਜਿਹੜਾ ਸੀ ਵਾਹਿਗੁਰੂ ਗੁਰਮੰਤਰ ਦਾ ਔਰ ਸੰਧਿਆ ਵੇਲੇ ਵੀ ਆਪਾਂ ਕਥਾ ਉਪਰੰਤ ਜੁੜਦੇ ਹਾਂ ਕਈਆਂ ਨੂੰ ਪੁੱਛਦੇ ਹੋਣਗੇ ਲੋਕ ਵੀ ਯਾਰ ਤੁਸੀਂ ਉੱਥੇ ਜਦੋਂ ਕਥਾ ਹੋ ਗਈ ਕੀਰਤਨ ਹੋ ਗਿਆ ਪਾਠ ਹੋ ਗਿਆ ਸਾਰਾ ਕੁਝ ਹੋ ਗਿਆ ਤੇ ਇਹਦੇ ਨਾਲ ਕੀ ਹੋ ਜਾਊਗਾ ਮਾਫ ਕਰਨਾ ਇੱਦਾਂ ਦੇ ਪੁੱਠੇ ਸਿੱਧੇ ਸਵਾਲ ਵੀ ਲੋਕ ਕਰਦੇ ਨੇ ਤੇ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਵਾਹਿਗੁਰੂ ਗੁਰਮੰਤਰ ਦੇ ਜਾਪ ਦਾ ਮਹੱਤਵ ਕੀ ਹੈ ਕਥਾ ਦਾ ਮਹੱਤਵ ਵੱਖਰਾ ਹੈ ਕੀਰਤਨ ਦਾ ਆਪਣਾ ਹੈ ਪਾਠ ਦਾ ਆਪਣਾ ਸਿੱਖਾਂ ਨੇ 5ਵੇਂ ਪਾਤਸ਼ਾਹ ਨੂੰ ਆ ਕੇ ਕਦੇ ਪੁੱਛਿਆ ਵੀ ਸੀਗਾ ਵੀ ਸਤਿਗੁਰੂ ਪਾਠ ਵੀ ਕਰਦੇ ਆ ਕੀਰਤਨ ਵੀ ਸੁਣਦੇ ਆ ਕਥਾ ਵੀ ਸੁਣਦੇ ਆ ਤੇ ਇਹਨਾਂ ਦਾ ਮਹੱਤਵ ਵੱਖਰਾ ਵੱਖਰਾ ਉਹ ਗੁਰੂ ਸਾਹਿਬ ਨੇ ਫਿਰ ਪ੍ਰੋਪਰ ਦੱਸਿਆ ਸੀਗਾ ਵੀ ਪਾਠ ਦਾ ਮਹੱਤਵ ਕਿੱਦਾਂ ਜਿੱਦਾਂ ਖੂਹ ਦੀ ਖੇਤੀ ਹੈ ਕੀਰਤਨ ਦਾ ਮਹੱਤਵ ਕਿੱਦਾਂ ਜਿੱਦਾਂ ਮੋਹਲੇ ਧਾਰ ਵਰਖ ਹੈ ਕਥਾ ਦਾ ਮਹੱਤਵ ਕਿਵੇਂ ਜਿਵੇਂ ਸਾਉਣ ਦੀ ਝੜੀ ਹੈ ਇਤਿਆਦਿਕ ਲੰਮੀਆਂ ਚੌੜੀਆਂ ਸਾਖੀਆਂ ਨੇ मैं विषय के विच रहा जानी इथे गुरु साहब जी ने प्रभु दे सिमरन दी फिर उहदे च जो ताकत है प्रभु दे सिमरन नाल जो कला वरतदी है प्रभु दे सिमरन दे नाल जो खेडा वरतदियां ने और उहदा जिक्र कीता है
अष्टपदी मह रची बडेर
और अष्टपदी दे विच पूरी बड़ियाई कीती है
नाम महात्म महद महान
नाम दा महात्म दस्या है वाहिगुरु दे नाम दा महात्म है परमेश्वर दे नाम दी इंपोर्टेंस दसी है
वाह बजसू सतगुरु बखान
फिर सतगुरु साहब जी ने इस तरह भाई साहब जी दे कोलो ये सारा आप उच्चारण कर दे लिखवाया है
ब्रह्म ज्ञानी और भगत वैरागी
देखो हुण इत्थे भाई साहब ने थोड़ा जिहा शॉर्ट चले ने किते बहुत थोड़ा जिहा लम्मा उन्हां दा अपना सुभाव है सुखमनी साहिब जी दे पिछ पहली जिहड़ा अष्टपदी ते पहले श्लोक दी गल कीती एकदम फिर ब्रह्म ज्ञानी ते चले गए ब्रह्म ज्ञानी दे बारे एक श्लोक पढ़ो ओदू बाद फिर पूरी ब्रह्म ज्ञानी दी अवस्था की है ब्रह्म ज्ञानी दी नेचर सुभाव की है ओदा ब्रह्म ज्ञानी दा जीवन कैसा है ब्रह्म ज्ञानी किदां जींदा है और ओदे संबंध विच जिहड़ा सी ओ पूरी अष्टपदी दे विच गुरु साहिब ने खुल के जिक्र कीता है ब्रह्म ज्ञानी जिहड़ा है ओ किस तरह दी अवस्था दा मालिक हुंदा है ब्रह्म ज्ञानी किसे नूं आपां नाम देण तों पहलां सोचणा है असीं जणे खणे नूं वैसे ब्रह्म ज्ञानी कहण लग जांदे ने बड़ा दुखांत है इत्थे माड़ी जी प्रसिद्धी होई नहीं किते दो बंदिया ने पैरियां थलाए नहीं ते बंदा पैरे छड़ जांदा भी हुण ते मैं ज्ञानी नहीं हुण ते मैं ज्ञानी तो टॉप ब्रह्म ज्ञानी सिद्धा बंदा ज्ञानी अपने आप नूं अखवाउण तां हुण बेइज्जती जी मन्नण लग पे है भी ज्ञानी कहदा हुण ते ब्रह्म ज्ञानी लिखो जी जणा खणा इह रज के दुरवरतों हो रही है बाणी दे पवित्र शब्दां दी प्यारे ब्रह्म ज्ञानी दी अवस्था समा अपने कोल उन्ना कही है तुसीं इह अष्टपदी नूं वेखियो ब्रह्म ज्ञानी ते सतगुरां ने परमात्मा दा स्वरूप आख्या है ओहदे विच ते परमात्मा दा कोई अंतर नहीं है चलो जानी के इत्थे कसवटी ते आपां नूं देखना चाहीदा किसे नूं भी संत किसे नूं कहण तों पहलां देखो भी ओह कसवटी ते पूरा उतरदा जिहदी व्याख्या जिहड़ी कसवटी गुरु ग्रंथ साहिब महाराज दे अंदर जिन्हां सास गिरास ना विसरै हर नामा मन मंत धन से सही नानका पूरन सोई संत असी लिबास वल बहुता जोर देने अवस्था शायद खिमा करना उधरले पासे असी किसे निजी जीवन ओहदा व्यवहार कैसा है ते इसे तरह ब्रह्म ज्ञानी है ये ब्रह्म ज्ञानी नूं बाणी दे विच की रखिया सतगुरु ने ओ ब्रह्म ज्ञानी दी अवस्था ओहदे अंदरला वैराग ओहदी सारा जिक्र इस अष्टपदी दे विच खुल के करिया जी
साध संगत जिन की लिव लगी
और साध संगत विच जिन्हां दी लिव लगी है
कयो महात्म अत तिन केर
ओ पूरा महात्म दस्या पूरी खुल के व्याख्या वड्याई कीती है
संत नरेपको कष्ट बडेर
संतां दे वैरी जेड़े ने किदां दुख पाउंदे ने संतां नाल ईरखा करन वाले संतां नाल खैण वाले संतां दी विरोधता करन वाले और किदां उहनां नूं मुश्किलां दा सामना करना पैंदा वैसे बाणी ने बार बार आख्या भी संत का दोखी कदे भी सुख नहीं पा सकदा ਇਹ ਤੇ ਸੁਖਮਨੀ ਸਾਹਿਬ ਦੇ ਵਿੱਚ ਆਪਾਂ ਉਹ ਸਲੋਕ ਬਾਰਵਾਂ ਤੇ ਨਾਲ ਉਹਦੇ ਨਾਲ ਅਸ਼ਟਮੀ ਅਸ਼ਟਪਦੀ ਜਿਹੜੀ ਹੈ ਉਹਦੇ ਵਿੱਚ ਖੁੱਲ ਕੇ ਵਿਆਖਿਆ ਬਾਣੀ ਚ ਬਾਰ ਬਾਰ ਇੱਕ ਪਰ ਮਨ ਚ ਆਉਂਦਾ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸੰਤ ਦੀ ਇੰਨੀ ਵਡਿਆਈ ਹੈ ਉੱਥੇ ਸੰਤ ਦੀ ਨਿੰਦਾ ਦਾ ਜ਼ਿਕਰ ਹੋ ਹੀ ਨਹੀਂ ਸਕਦਾ ਸੰਤ ਦੇ ਖਿਲਾਫ਼ ਤੇ ਇੱਕ ਵੀ ਸ਼ਬਦ ਨਹੀਂ ਆਉਣਾ ਕੱਲ ਆਪਾਂ ਸਾਂਝਾ ਕੀਤਾ ਸੀ ਵੀ ਭਗਤਾਂ ਦੀ ਉਹ ਬਾਣੀ ਗੁਰੂ ਸਾਹਿਬ ਨੇ ਆਦਿਬੀਰ ਦੇ ਵਿੱਚ ਸ਼ਾਮਿਲ ਕੀਤੀ ਹੈ ਜਿਹੜੀ ਕਸਵੱਟੀ ਤੇ ਖਰੀ ਉਤਰਦੀ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਦੀ ਕਸਵੱਟੀ ਤੇ ਪਰਖ ਕੇ ਦੇਖਦੇ ਸਨ ਤੇ ਬਾਬਾ ਕਬੀਰ ਜੀ ਦਾ ਸ਼ਬਦ ਆਉਂਦਾ ਹੈ ਉਹਨਾਂ ਨੇ ਤੇ ਕਈ ਕੁਝ ਐਸਾ ਆਖਿਆ ਬਈ ਹਰ ਕੇ ਸੰਤ ਨਾ ਆਖੀਐ ਬਾਣ ਆਰਸ ਕੇ ਠੱਗ ਫਿਰ ਮਨ ਚ ਆਉਂਦਾ ਵੀ ਕਬੀਰ ਸਾਹਿਬ ਦੇ ਸਲੋਕ ਕਿੱਦਾਂ ਬਾਬਾ ਜੀ ਨੇ ਬਾਣੀ ਸ਼ਾਮਿਲ ਕਰ ਲਏ ਨੇ ਗਲੀ ਜਿੰਨਾ ਜਪਮਾਲੀਆਂ ਲੋਟਾ ਹੱਥ ਨਿਭਾਗ ਓਏ ਹਰ ਕੇ ਸੰਤ ਨਾ ਆਖੀਐ ਬਾਣ ਆਰਸ ਕੇ ਠੱਗ ਤੇ ਗੁਰੂ ਸਾਹਿਬ ਕਹਿ ਦਿੰਦੇ ਭਾਈ ਇੱਥੇ ਤੇ ਸੰਤ ਦੀ ਨਿੰਦਿਆ ਕਰਨ ਵਾਲ ਨੂੰ ਕੋਈ ਥਾਂ ਹੀ ਨਹੀਂ ਹੈ ਕੋਈ ਜਗ੍ਹਾ ਹੈ ਹੀ ਨਹੀਂ ਹੈ ਤੇ ਤੁਸੀਂ ਇਹ ਕਹਿ ਰਹੇ ਹੋ ਉੱਥੇ ਸੰਤ ਦੇ ਪਹਿਰਾਵੇ ਦੇ ਵਿੱਚ ਜਿਹੜੇ ਗੰਦੇ ਲੋਕ ਆ ਜਾਂਦੇ ਨੇ ਸੰਤ ਦਾ ਨਾਮ ਵਰਤ ਕੇ ਜਿਹੜੇ ਇੱਦਾਂ ਕਰਦੇ ਨੇ ਕਬੀਰ ਸਾਹਿਬ ਨੇ ਉਹਨਾਂ ਨੂੰ ਆੜੇ ਹੱਥੀ ਲਿਆ ਸੰਤ ਦੀ ਵਿਰੋਧਤਾ ਸੰਤ ਅਵਸਥਾ ਦੀ ਵਿਰੋਧਤਾ ਨਹੀਂ ਕੀਤੀ ਕਹਿੰਦੇ ਜਿਨ੍ਹਾਂ ਨੇ ਬਾਹਰੀ ਬਸ ਪਹਿਰਾਵਿਆਂ ਤੇ ਜ਼ੋਰ ਦਿੱਤਾ ਗਲਾਂ ਦੇ ਵਿੱਚ ਬੜੀਆਂ ਬੜੀਆਂ ਮਾਲਾ ਲਮਕਾਲੀਆਂ ਵੀ ਪਤਾ ਨਹੀਂ ਲੋਕ ਕਹਿਣਗੇ ਵੀ ਇੰਨੇ ਬਾਬਾ ਜੀ ਨਾਮ ਜਪਦੇ ਨੇ ਮਾਲਾ ਲਮਕਾਉਣੀ ਇਹ ਇੱਕ ਬਹੁਤ ਵੱਡੇ ਜਿਹੜੀ ਇਹ ਮੰਨ ਲਿਆ ਜਾਂਦਾ ਵੀ ਪਤਾ ਨਹੀਂ ਕੀ ਇਹਨਾਂ ਦੀ ਅਵਸਥਾ ਹੋਏਗੀ ਗਲੀ ਜਿੰਨਾ ਜਪਮਾਲੀ ਆ ਜਪਮਾਲੀ ਦਾ ਅਰਥ ਮਾਲਾ ਹੈ ਲੋਟੇ ਫੜਾ ਹੱਥ ਹੱਥਾਂ ਦੇ ਵਿੱਚ ਫੜ ਲਏ ਲੋਟੇ ਹੱਥ ਨਿਭਾਗ ਤੇ ਏਦਾਂ ਹੀ ਕਹਿਤਾ ਵੀ ਬਸ ਹੁਣ ਅਸੀਂ ਸੰਤ ਹੋ ਗਏ ਹਾਂ, ਹੁਣ ਅਸੀਂ ਬ੍ਰਹਮ ਗਿਆਨੀ ਹੋ ਗਏ ਹਾਂ। ਕਬੀਰ ਕਹਿੰਦੇ ਮੈਂ ਨਹੀਂ ਮੰਨਦਾ ਇੱਦਾਂ, ਆਪਾਂ ਨਹੀਂ ਉਹਨਾਂ ਨੂੰ ਮੱਥਾ ਟੇਕਦੇ, ਇਹਨਾਂ ਦਾ ਜੀਵਨ ਵੇਖੋ, ਇਹਨਾਂ ਦਾ ਵਿਵਹਾਰ ਵੇਖੋ, ਸੰਤਾਂ ਵਾਲੇ 'ਚ ਗੱਲੇ ਨਹੀਂ ਹੈ, ਸੰਤਾਂ ਵਾਲਾ ਤਾਂ ਗੁਣ ਹੈ ਹੀ ਨਹੀਂ ਹੈ ਇਹਨਾਂ 'ਚ, ਸੰਤ ਤੇ ਉਹ ਅਜੇ ਨਸਾਸ ਗਿਰਾਸ ਨਾ ਵਿਸਰਿਆ, ਪਰ ਇਹ ਹੋਰਾਂ ਚੱਕਰਾਂ 'ਚ ਨੇ। ਇਸ ਕਰਕੇ ਹਰ ਕੇ ਸੰਤ ਨਾ ਆਖੀਐ, ਇਹਨਾਂ ਨੂੰ ਹਰੀ ਦੇ ਸੰਤ ਨਾ ਆਖੋ, ਇਹ ਤੇ ਆਮ ਠੱਗ ਨਹੀਂ, ਇਹ ਵੱਡੇ ਠੱਗਾਂ ਦੇ ਠੱਗ ਨੇ, ਮਾਫ ਕਰਨਾ, ਇਹ ਠੱਗਾਂ ਦੇ ਠੱਗ ਨੇ। ਸਰਮੌਰ ਨੇ ਉਹਨਾਂ ਦੇ ਬਾਨਾਰਸ ਦੇ ਠੱਗ ਪ੍ਰਸਿੱਧ ਸੀਗੇ, ਵੈਸੇ ਬਨਾਰਸ ਇੱਕ ਪਵਿੱਤਰ ਭੂਮੀ ਮੰਨਿਆ ਗਿਆ ਹਿੰਦੂ ਧਰਮ ਦੇ ਮੁਤਾਬਕ, ਇੱਕ ਅਹਿਮ ਸਥਾਨ ਹੈ, ਉੱਥੇ ਕਿੰਨੇ ਭਗਤਾਂ ਦਾ ਅਵਤਾਰ ਹੁੰਦਾ, ਰਵਿਦਾਸ ਤੇ ਕਬੀਰ ਸਾਹਿਬ ਜੀ ਵਰਗਿਆਂ ਦਾ, ਰਵਿਦਾਸ ਦਾ ਕਾਸ਼ੀ ਦੇ ਵਿੱਚ, ਮਾਫ ਕਰਨਾ। ਸੋ ਇਸ ਕਰਕੇ ਜਿਹੜਾ ਹੈ, ਪਰ ਕਬੀਰ ਨੇ ਆਖਿਆ ਵੀ ਇਹਨਾਂ ਦਾ ਜੀਵਨ ਦੇਖੋ, ਇਹ ਤੇ ਮੈਂ ਤਾਂ ਬੇਨਤੀ ਕਰ ਰਿਹਾ, ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਸੰਤਨ ਰਿਪ ਕੋ ਕਸ਼ਟ ਵਡੇਰਾ, ਜਿਹੜਾ ਸੱਚਮੁੱਚ ਭਜਨੀਕ ਦਾ, ਸੱਚੇ ਸੁੱਚੇ ਸੰਤ ਦਾ, ਇੱਕ ਆਤਮਕ ਜੀ ਦਾ ਜੀਵਨ ਹੈ ਬਹੁਤ ਉਚੇਰਾ, ਜਿਹੜਾ ਸਵਾਸ ਵਸ ਵਾਹਿਗੁਰੂ ਸਿਮਰਨ ਕਰਦਾ, ਔਰ ਜਿਹੜਾ ਉਹਦੀ ਨਿੰਦਿਆ ਕਰਦਾ ਉਹ ਕਸ਼ਟ ਭੋਗਦਾ ਹੈ, ਦੁੱਖ ਭੋਗਦਾ। ਔਰ ਬਾਬਾ ਜੀ ਨੇ ਇੱਥੇ ਜ਼ਿਕਰ ਕੀਤਾ ਸੁਖਮਨੀ ਸਾਹਿਬ ਦੇ ਵਿੱਚ, ਔਰ ਪੂਰੀ ਅਸ਼ਟਪਦੀ ਇਸ ਬਚਨਾਂ ਨੂੰ ਸਮਰਪਿਤ ਹੈਗੀ ਹੈ।
ਨਿਰਗੁਣ ਆਪ ਸਰਗੁਣ ਪੀਓ ਹੀ,
ਔਰ ਨਿਰਗੁਣ ਤੇ ਸਰਗੁਣ ਇਹ ਵੀ ਇੱਕ ਸਲੋਕ ਹੈ ਸੁਖਮਨੀ ਸਾਹਿਬ ਦਾ, ਇਹ ਤੋਂ ਬਾਅਦ ਆਉਂਦਾ ਹੈ। ਕਿਤੇ ਵਿੱਚੋਂ ਵਿੱਚੋਂ ਭਾਈ ਸਾਹਿਬ ਨੇ ਕੁਝ ਖਾਸ ਪੁਆਇੰਟ ਲਏ ਨੇ, ਕੁਝ ਖਾਸ ਲੋਕਾਂ ਨੂੰ ਲੈ ਕੇ ਉਹਨਾਂ ਦੇ ਸੰਬੰਧ ਵਿੱਚ ਵਚਨ ਕੀਤੇ ਨੇ। ਅਕਾਲ ਪੁਰਖ ਜਿਹੜਾ ਵਾਹਿਗੁਰੂ ਆਪ ਹੀ ਸਰਗੁਣ ਸਰੂਪ ਹੈ, ਆਪ ਹੀ ਨਿਰਗੁਣ ਸਰੂਪ ਹੈ, ਔਰ ਸਰੀਰ ਰੂਪ ਦੇ ਵਿੱਚ ਵੀ ਕਈ ਵਾਰ ਉਹ ਆਇਆ, ਨਿਰਗੁਣ ਰੂਪ ਦੇ ਵਿੱਚ ਵੀ ਹੈ, ਔਰ ਭਾਵ ਕਿਸੇ ਸਰੀਰ ਦੇ ਜਿਹੜੇ ਉਹ ਆਪਾਂ ਵਚਨ ਪੜ੍ਹਦੇ ਹਾਂ ਸੋਹਲਾ ਸਾਹਿਬ ਦੇ ਵਿੱਚ, ਮੈਂ ਕਈ ਵਾਰ ਬੇਨਤੀ ਕਰਦਾ, ਉਹ ਨਿਰਗੁਣ ਤੇ ਸਰਗੁਣ ਸਰੂਪ ਦੀ ਉਹ ਗੱਲ ਹੈਗੀ ਹੈ, ਸਹਿਸਤਵ ਨੈਣ ਨਾ ਨੈਣ ਹੈ ਤੋਹੇ ਕਹੋ। ਚਲੋ ਇੱਥੇ ਗੁਰੂ ਸਾਹਿਬ ਨੇ ਆਖਿਆ ਵੀ ਉਹ ਆਪ ਹੀ ਵਰਤਦਾ ਹੈ,
ਕਲਾ ਤਾਰ ਜਿਨ ਸਗਲੀ ਮੋਹੀ,
ਔਰ ਜਿਹਨੇ ਆਪਣੀ ਕਲਾ ਨਾਲ ਸਾਰੇ ਸੰਸਾਰ ਨੂੰ ਮੋਹਿਆ ਹੋਇਆ ਹੈ, ਕਲਾ ਹੈ ਉਹਦਾ ਹੁਕਮ ਵਰਤ ਰਿਹਾ ਜੀ।
ਤਤਵਮ ਮਸੀ ਬਾਸ ਇਹ ਭਖ,
ਔਰ ਇਹ ਸ਼ਬਦ ਜਿਹੜੇ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਦੇ ਸੰਬੰਧ ਵਿੱਚ, ਪਰਮਾਤਮਾ ਦੇ ਸੰਬੰਧ ਵਿੱਚ ਕਹੇ ਹਨ।
ਸਭ ਤੋਂ ਉੱਚ ਪਾਏ ਅਸਥਾਨ,
ਔਰ ਉਹ ਜਿਹੜਾ ਹੈ ਸਭ ਤੋਂ ਉੱਚੇ ਅਸਥਾਨ ਨੂੰ ਜਿਹੜਾ ਸੀ ਪਾਵੇਗਾ।
ਨਿਤ ਪਾਠਕ ਮਿਟਿਆ ਬਣ ਜਾ,
ਬਸ ਇੰਨਾ ਕੁ ਜ਼ਿਕਰ ਕੀਤਾ ਕੁਝ ਖਾਸ ਸਲੋਕਾਂ ਦਾ ਇਸ਼ਾਰਾ ਕਰਕੇ, ਤੇ ਬਾਕੀ ਸੁਖਮਨੀ ਸਾਹਿਬ ਤੁਸੀਂ ਸਾਰਿਆਂ ਨੇ ਪੜ੍ਹਿਆ, ਇਹਦੇ ਵਿੱਚ ਜਿਹੜਾ ਸੀ ਸਾਰੀਆਂ ਪਰਿਭਾਸ਼ਾ ਨੇ, ਪੰਡਿਤ ਕੈਸਾ ਹੋਣਾ ਚਾਹੀਦਾ ਇਹ ਵੀ ਹੈ, ਸੋ ਪੰਡਿਤ ਜੋ ਮਨ ਪ੍ਰਬੋਧ ਹੈ, ਰਾਮ ਨਾਮ ਆਤਮ ਮੈਂ ਸੋਧ ਹੈ, ਗਿਆਨੀ ਕੈਸਾ ਹੋਣਾ ਚਾਹੀਦਾ, ਸੰਤ ਕੈਸਾ ਹੋਣਾ ਚਾਹੀਦਾ, ਬ੍ਰਹਮ ਗਿਆਨੀ ਕੈਸਾ ਹੁੰਦਾ, ਪਰਮਾਤਮਾ ਦੇ ਸਰੂਪ ਕਿਹੜੇ ਨੇ, ਤੇ ਆਦਿਕ ਮੰਗਣਾ ਕੀ ਹੈ। ਵਾਹਿਗੁਰੂ ਤੋਂ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਹੀ ਪ੍ਰਭ, ਬੇਨਤੀ ਆਪਣੀ ਭਗਤੀ ਲਾਏ, ਇਤਿਆਦਿਕ ਇਹ ਬਹੁਤ ਲੰਮਾ ਚੌੜਾ ਸੁਖਮਨੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਔਰ ਅਖੀਲੀਆਂ ਪੰਕਤੀ ਜਿਸ ਮਨ ਵਸੈ ਹੋਤ ਨਿਹਾਲ ਤੱਕ, ਉਹ ਮਤਲਬ ਸਾਰਾ ਕੁਝ ਪਰਮਾਤਮਾ ਦੀ ਸਿਫਤ ਕਰਕੇ ਹੁਣ ਸਮਾਪਤੀ ਤੇ ਗਏ, ਸੁਖਮਨੀ ਸਾਹਿਬ ਦੀ ਸਮਾਪਤੀ ਤੇ ਭਾਈ ਸਾਹਿਬ ਕਹਿੰਦੇ ਨੇ ਜਿਹੜਾ ਇਹਨੂੰ ਪੜ੍ਹੇਗਾ ਬਹੁਤ ਉੱਚਾ ਬਹੁਤ ਖਾਸ ਸਥਾਨ ਪ੍ਰਾਪਤ ਕਰੇਗਾ।
ਨਿਤ ਪਾਠਕ ਮਿਟਿਆ ਬਣ ਜਾ,
ਜਿਹੜਾ ਇਹਨੂੰ ਰੋਜ਼ ਪੜ੍ਹੇਗਾ ਉਹਦਾ ਆਵਾਗਾਉਣ ਖਤਮ ਹੋਵੇਗਾ, ਜਨਮ ਮਰਨ ਦਾ ਗੇੜ ਉਹਦਾ ਮੁੱਕ ਜਾਵੇਗਾ।
ਮੈਂ ਮਹਿਮਾ ਕਿਆ ਕਰਵਾ ਬਖਾਨੀ,
ਮੈਂ ਇਸ ਦੀ ਕੀ ਮਹਿਮਾ ਬਿਆਨ ਕਰਾਂ ਹਾਂਜੀ,
ਗੁਰ ਸਰਬਾਗ ਕਹੀ ਸੋ ਮਹਾਨੀ।
ਔਰ ਭਾਈ ਸਾਹਿਬ ਇਹ ਲਿਖਦੇ ਨੇ ਕਹਿੰਦੇ ਮੈਂ ਇਹਦੀ ਵਡਿਆਈ ਕੀ ਲਿਖਾਂ, ਗੁਰੂ ਨੇ ਆਪ ਵਡਿਆਈ ਕੀਤੀ ਹੈ ਇਹਦੀ। ਦੇਖੋ ਮੈਂ ਫਿਰ ਇੱਕ ਵਾਰ ਸਮਾਂ ਹੋ ਗਿਆ, ਬੇਨਤੀ ਕਰਕੇ ਸਮਾਪਤੀ ਕਰਾਂ। ਬਾਣੀਆਂ ਸਾਰੀਆਂ ਪਵਿੱਤਰ ਨੇ, ਬਾਣੀ ਸਾਰੀ ਬਰਾਬਰ ਹੈ, ਅਸੀਂ ਇਹਨਾਂ ਚੱਕਰਾਂ ਚ ਨਹੀਂ ਪੈਣਾ, ਕੋਈ ਬਾਣੀ ਵੱਡੀ ਹੈ, ਕੋਈ ਛੋਟੀ ਹੈ, ਕੋਈ ਵਧੀਆ, ਕੋਈ ਘਟੀਆ, ਨਾ, ਇਹ ਸਾਰੀ ਤੁਰਕੀ ਬਾਣੀ ਹੈ, ਅੰਮ੍ਰਿਤ ਬਾਣੀ ਹੈ, ਰੱਬੀ ਬਾਣੀ ਹੈ, ਸਾਰੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਗੁਰੂ ਦਾ ਦਰਜਾ ਦਿੱਤਾ, ਕਿਸੇ ਖਾਸ ਨੂੰ ਨਹੀਂ, ਸਾਰੀ ਬਾਣੀ ਨੂੰ, ਸਾਰੀ ਬੀੜ ਨੂੰ ਦਿੱਤਾ। ਆਗਿਆ ਪਈ ਅਕਾਲ ਕੀਤਾ ਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਦੇ ਵਿੱਚ ਹੁਣ ਸਾਰੀਆਂ ਬਾਣੀਆਂ ਗਈਆਂ, ਅਸੀਂ ਕਿਸੇ ਨੂੰ ਕੱਢਾਂਗੇ ਪਾਵਾਂਗੇ ਥੋੜੋ, ਜਿਹੜੀ ਸਮਝਣ ਵਾਲੀ ਗੱਲ ਹੈ। ਸੁਖਮਨੀ ਸਾਹਿਬ ਇਹ ਆਸਾਨ ਬਾਣੀ, ਇਹਦੇ ਵਿੱਚ ਕੋਈ ਦੋਰਾਵਾ ਨਹੀਂ, ਇਹਦੇ ਵਿੱਚ ਸ਼ਬਦਾਵਲੀ ਬੜੀ ਸੌਖੀ ਹੈ, ਇਗਜ਼ੈਂਪਲਸ ਬੜੀਆਂ ਸਿੰਪਲ ਦਿੱਤੀਆਂ ਨੇ, ਉਦਾਹਰਨਾਂ ਬੜੀਆਂ ਨੇ, ਆਮ ਗੱਲ ਹੈਗੀ ਹੈ, ਆਮ ਪਾਠਕ ਇਹਨੂੰ ਪੜ੍ਹ ਸਕਦਾ। ਜਿਵੇਂ ਮੈਂ ਕੱਲ੍ਹ ਬੇਨਤੀ ਕੀਤੀ ਸੀ 52 ਅੱਖਰੀ ਦਾ ਸ਼ੁੱਧ ਉਚਾਰਨ ਸਾਰੇ ਆਮ ਨਹੀਂ ਕਰਦੇ ਹੈਗੇ, ਪੱਟਾਂ ਦੇ ਸਵਈਏ, ਸੰਸਕ੍ਰਿਤੀ, ਹੋਰ ਬਹੁਤ ਸਾਰੀਆਂ ਮਹਿੰਗੀਆਂ ਬਾਣੀਆਂ ਜਿਹੜੀਆਂ ਨੇ ਉਹ ਸਾਰਿਆਂ ਦੇ ਵੱਸ ਦੀ ਗੱਲ ਹੀ ਹੈ, ਪਰ ਸੁਖਮਨੀ ਸਾਹਿਬ ਦੀ ਆਸਾਨ ਬਾਣੀ ਹੈ ਔਰ ਬੜੀ ਸਮਝ ਵਿੱਚ ਆਉਣ ਵਾਲੀ ਬਾਣੀ ਹੈ। ਇਸ ਕਰਕੇ ਜ਼ਿਆਦਾਤਰ ਨਿਤਨੇਮ ਦੇ ਨਾਲ ਬਹੁਤ ਸਾਰੇ ਗੁਰੂ ਕੇ ਪਿਆਰੇ ਇਹਦਾ ਪਾਠ ਰੁਟੀਨ ਦੇ ਵਿੱਚ ਕਰਦੇ ਨੇ, ਤੇ ਐਸੇ ਨੇ ਜਿਹੜੇ ਪੰਜ ਪੰਜ ਪਾਠ ਵੀ ਸੁਖਮਨੀ ਸਾਹਿਬ ਦਾ ਕਦ ਨੂੰ ਜਿੰਨਾ ਕੋਈ ਕਰੇਗਾ ਉਹਨਾਂ ਲਾਹਾ ਪ੍ਰਾਪਤ ਕਰੇਗਾ, ਉਹਨਾਂ ਨੂੰ ਫਲ ਪ੍ਰਾਪਤ ਹੋਵੇਗਾ। ਇੱਥੇ ਵੀ ਅੰਮ੍ਰਿਤ ਵੇਲੇ ਨਿਤਨੇਮ ਦੀਆਂ ਬਾਣੀਆਂ ਤੋਂ ਵੱਖਰਾ ਸੁਖਮਨੀ ਸਾਹਿਬ ਦਾ ਪਾਠ ਸੰਗਤ ਰੂਪ ਦੇ ਵਿੱਚ ਹੁੰਦਾ, ਔਰ ਫਿਰ ਜਿਹੜਾ ਸੀ ਉਦੋਂ ਬਾਅਦ ਸਿਮਰਨ ਜਿਹੜਾ ਸੀ ਹੁੰਦਾ, ਸਿਮਰਨ ਦਾ ਮਹਾਤਮ ਔਰ ਸਤਿਗੁਰੂ ਸਾਹਿਬ ਜੀ ਨੇ ਜਪ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਦੇ ਵਿੱਚ ਕੀਤਾ ਪ੍ਰਭੂ ਦੇ ਸਿਮਰਨ ਦਾ ਮਹਾਤਮ, ਤੇ ਅੱਗੇ ਫਿਰ ਸਾਰਾ ਕੁਝ ਕਰਕੇ ਸਮਾਪਤੀ ਕੀਤੀ ਹੈ। ਭਾਈ ਗੁਰਦਾਸ ਬਾਣੀ ਲਿਖ ਰਹੇ ਨੇ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਉਹ ਬਾਣੀਆਂ ਲਿਖਵਾ ਰਹੇ ਨੇ, ਆਦਿ ਗ੍ਰੰਥ ਦੀ ਪਾਵਨ ਬੀੜ ਦੀ ਜਿਹੜੀ ਉਹ ਸੰਪਾਦਨਾ ਹੋ ਰਹੀ ਹੈ, ਕਾਰਜ ਚੱਲ ਰਿਹਾ ਹੈ। ਸੁਖਮਨੀ ਸਾਹਿਬ ਦਾ ਇੱਥੇ ਖਾ ਜ਼ਿਕਰ ਹੋਇਆ ਜੀ।
ਪ੍ਰਾਤ ਸਮੇਂ ਇੱਕ ਮਨ ਕਰ ਪਾਠ,
ਕਹਿਣ ਲੱਗੇ ਜਿਹੜਾ ਪ੍ਰਾਤ ਸਮੇਂ ਅੰਮ੍ਰਿਤ ਵੇਲੇ ਪ੍ਰਭਾਤ ਸਵੇਰੇ ਜਿਹੜਾ ਇਹਦਾ ਇੱਕ ਮਨ ਇੱਕ ਚਿੱਤ ਹੋ ਕੇ ਪਾਠ ਕਰੇਗਾ,
ਮਿਟਹਿ ਪਾਪ ਕ੍ਰਿਤ ਜਾਮ ਜੋ ਆਠ,
ਔਰ ਉਹਨਾਂ ਦੇ ਕਹਿੰਦੇ ਨੇ ਸਾਰੇ ਪਾਪ ਅੱਠੇ ਪੈਰਾਂ ਦੇ ਵਿੱਚ ਕੀਤੇ ਹੋਏ ਪਾਪ ਖਤਮ ਹੋਵਣਗੇ।
ਜਨਮ ਮਰਨ ਤਿੰਨ ਕੋ ਕੱਟ ਜਾਏ,
ਉਹਨਾਂ ਦਾ ਜਨਮ ਮਰਨ ਆਵਾਗਮਨ ਕੱਟਿਆ ਜਾਵੇਗਾ।
ਪਾਠ ਪ੍ਰਭ ਚਰਨਨ ਰਹੇ ਸਮਾਏ,
ਔਰ ਇਹ ਬਾਣੀ ਦਾ ਪਾਠ ਕਰਨ ਨਾਲ ਮਨ ਚ ਚਾਉ ਬੈਰਾਗ ਭਾਵਨਾ ਪੈਦਾ ਹੁੰਦੀ ਹੈ, ਤੇ ਪ੍ਰਭੂ ਦੇ ਚਰਨਾਂ ਵਿੱਚ ਪਾਠ ਕਰਨ ਵਾਲਾ ਪਾਠਕ ਸਮਾ ਜਾਂਦਾ ਹੈ।
ਜਹਾਂ ਬੈਠ ਸੁਖਮਨੀ ਉਚਾਰੀ,
ਜਿੱਥੇ ਬੈਠ ਕੇ ਸਤਿਗੁਰਾਂ ਨੇ ਪਾਵਨ ਬਾਣੀ ਸੁਖਮਨੀ ਸਾਹਿਬ ਦਾ ਉਚਾਰਨ ਕੀਤਾ ਜੀ,
ਜਿਸ ਕੇ ਦਰਸ਼ਨ ਹੋਏ ਫਲ ਭਾਰੀ,
ਉਹ ਅਸਥਾਨ ਵੀ ਬਣਿਆ ਹੋਇਆ ਉੱਥੇ ਜਿਹੜਾ ਸੀ ਲਿਖਿਆ ਹੋਇਆ ਹੈ,
ਸਭ ਲਿਖਵਾਏ ਉੱਠੇ ਗੁਰ ਪੂਰੇ,
ਗੁਰੂ ਸਾਹਿਬ ਨੇ ਸਾਰੀ ਬਾਣੀ ਲਿਖਵਾਈ ਹੈ ਉੱਥੇ ਹਨ।
ਪਰ ਉਪਕਾਰ ਚਰਿਤ ਜਨਰੂਰੇ,
ਔਰ ਜਿਨ੍ਹਾਂ ਦੇ ਮਨ ਦੇ ਵਿੱਚ ਪਰਉਪਕਾਰ ਦੀ ਭਾਵਨਾ, ਸਾਰਾ ਕੁਝ ਪਰਉਪਕਾਰ ਹੀ ਕੀਤਾ ਜਾ ਰਿਹਾ, ਇਹ ਵੱਡਾ ਪਰਉਪਕਾਰ ਸੀ। ਗੁਰੂ ਸਾਹਿਬ ਏਡਾ ਵੱਡਾ ਗ੍ਰੰਥ ਦੇ ਕੇ ਗਏ ਨੇ ਸੰਸਾਰ ਨੂੰ, ਦੁਨੀਆਂ ਦੇ ਲੋਕਾਂ ਨੂੰ ਪੜੋਗੇ ਪਾਰੋ ਤਾਰਾ ਹੋ ਜਾਏਗਾ, ਐਸਾ ਸਾਨੂੰ ਜਿਹੜਾ ਸੀ ਇਹ ਮਹਾਨ ਖਜ਼ਾਨਾ ਦੇ ਕੇ ਗਏ ਨੇ, ਪਰਉਪਕਾਰ ਹੈ ਉਹਨਾਂ ਦਾ, ਕਿਉਂਕਿ ਆਏ ਹੀ ਇਸ ਵਾਸਤੇ ਸਨ, ਜਨਮ ਮਰਨ ਦੂਹੂ ਮੈਂ ਨਾਹੀ, ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲੈਣ ਹਰਸਿਓ ਲੈਣ ਮਿਲਾਏ। ਏਡਾ ਵੱਡਾ ਗ੍ਰੰਥ ਜਦੋਂ ਤੁਸੀਂ ਬਾਣੀ ਨਾਲ ਜੁੜੋਗੇ ਔਰ ਇਹ ਬਾਣੀ ਤੁਹਾਨੂੰ ਜਿੱਥੋਂ ਆਈ ਹੈ ਅਕਾਲ ਪੁਰਖ ਨਾਲ ਜੁੜ ਦੇਵੇਗੀ, ਧੁਰ ਕੀ ਬਾਣੀ ਤੁਹਾਨੂੰ ਧੁਰ ਨਾਲ ਜੋੜੇਗੀ, ਅਕਾਲ ਨਾਲ, ਨਿਰੰਕਾਰ ਨਾਲ, ਪ੍ਰਭੂ ਨਾਲ, ਪਰਮੇਸ਼ਰ ਨਾਲ ਜੋੜੇਗੀ। ਲੋੜ ਹੈ ਬਾਣੀ ਦੀ ਅਗਵਾਈ ਵਿੱਚ ਜੀਵਨ ਜਿਉਣ ਦੀ, ਆਪਾਂ ਬਾਣੀ ਨੂੰ ਗੁਰੂ ਮੰਨਦੇ ਹਾਂ, ਮੱਥਾ ਟੇਕਦੇ ਹਾਂ, ਗੁਰਬਾਣੀ ਅਨੁਸਾਰ ਸਾਡਾ ਜੀਵਨ ਹੋਵੇ, ਗੁਰਬਾਣੀ ਦੇ ਅਨੁਸਾਰ ਸਾਡਾ ਜੀਵਨ ਵਿਵਹਾਰ ਹੋਣਾ ਚਾਹੀਦਾ, ਫਿਰ ਸਾਡੇ ਲੋਕ ਸੁਖੀ ਹੈ, ਪਰ ਲੋਕ ਸੁਹੇਲੇ ਹੋਵਣਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ, ਧੰਨਵਾਦ ਸਾਰੀ ਸੰਗਤ ਦਾ, ਭੁੱਲ ਚੁੱਕ ਦੀ ਖਿਮਾ, ਉਪਰੰਤ ਆਪਾਂ ਨੇ ਵਾਹਿਗੁਰੂ ਸਿਮਰਨ ਦੇ ਵਿੱਚ ਜੁੜਨਾ ਹੈ, ਆਓ ਅੰਤਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ ਜੀ।
ਜਹਾਂ ਬੈਠ ਸੁਖਮਨੀ ਉਚਾਰੀ, ਤਿਸ ਕੇ ਦਰਸ਼ਨ ਹੋਏ ਫਲ ਭਾਰੀ,
ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।